ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਮਹਾਨ ਦਿਹਾੜਾ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਕਰਨ ਦਾ, ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੌਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਜਗਤ ਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਸਾਡੇ ਪਰਮ ਪੂਜਨੀਕ ਮਾਤਾ ਗੁਜਰ ਕੌਰ ਸਾਹਿਬ ਜੀ ਦਾ ਇਹ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੇ ਜਗਤ ਦੇ ਅੰਦਰ ਜਿੱਥੇ ਵੀ ਭਾਵਨਾ ਵਾਲੀਆਂ ਸੰਗਤਾਂ ਜੁੜ ਬੈਠੀਆਂ ਨੇ, ਵੱਖੋ ਵੱਖਰੇ ਢੰਗ ਦੇ ਨਾਲ ਉਹ ਮਨਾ ਰਹੀਆਂ ਹਨ। ਕੋਈ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਦੇ ਦੁਆਰਾ ਸ਼ਹੀਦਾਂ ਨੂੰ ਯਾਦ ਕਰਦਾ ਹੈ, ਕੋਈ ਸੁਖਮਨੀ ਸਾਹਿਬ ਦੇ ਪਾਠ ਕਰ ਰਿਹਾ ਘਰਾਂ ਵਿੱਚ ਬੈਠ ਕਰਕੇ, ਗੁਰਦੁਆਰਿਆਂ ਵਿੱਚ ਇਕੱਤਰ ਹੋ ਕਰਕੇ, ਕੋਈ ਕੀਰਤਨ ਦੇ ਦੁਆਰਾ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ। ਕਹਿਣ ਤੋਂ ਭਾਵ ਕਿ ਸ਼ਹੀਦਾਂ ਦਾ ਜਿਹੜਾ ਪਾਵਨ ਅੱਜ ਦਾ 13 ਪੋਹ ਦਾ ਦਿਹਾੜਾ ਹੈ, ਇਸ ਇਤਿਹਾਸ ਨੂੰ ਸੁਣ ਕਰਕੇ ਸਾਡੇ ਰੋਮ ਰੋਮ ਖੜੇ ਹੋ ਜਾਂਦੇ ਹਨ। ਕਈ ਰੋਗ ਤੋਂ ਲੈ ਕਰਕੇ ਵੱਖੋ ਵੱਖਰੇ ਵਿਦਵਾਨਾਂ ਦੀ ਪਾਵਨ ਰਸਮਾਂ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਆਪ ਜੀ ਬਚਨ ਸ੍ਰਵਣ ਕਰਦੇ ਆ ਰਹੇ ਹੋ। ਸੋ ਸਾਧ ਸੰਗਤ, ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਲਾ ਨੇ ਗੰਗੂ ਬ੍ਰਾਹਮਣ ਨੇ ਆਪਣੇ ਘਰ ਖੇੜੀ ਸਹੇੜੀ ਪਿੰਡ ਦੇ ਵਿੱਚ ਮੋਰਿੰਡੇ ਦੇ ਕੋਤਵਾਲ ਕੋਲ ਜਾ ਕਰਕੇ ਇਤਲਾਹ ਦਿੱਤੀ ਹੈ, ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਥਾਣੇਦਾਰ ਸਾਹਿਬਜ਼ਾਦਿਆਂ ਨੂੰ ਖੇੜੀ ਪਿੰਡ ਵਿੱਚੋਂ ਮਾਤਾ ਗੁਜਰ ਕੌਰ ਜੀ ਸਮੇਤ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਪਹੁੰਚੇ ਹਨ। ਇੱਕ ਰਾਤ ਦਾ ਸਮਾਂ ਮੋਰਿੰਡੇ ਕੋਤਵਾਲੀ ਵਿੱਚ ਮਾਤਾ ਜੀ ਸਾਹਿਬਜ਼ਾਦਿਆਂ ਨੇ ਬਸਰ ਕੀਤਾ। ਦੂਸਰੇ ਦਿਨ ਉੱਥੋਂ ਫਿਰ ਗੱਡੀਆਂ ਤੇ ਸਵਾਰ ਕਰਕੇ ਸਖ਼ਤ ਪਹਿਰੇ ਦੇ ਹੇਠਾਂ ਸਰਹੰਦ ਦੀ ਧਰਤੀ ਤੇ ਵਜੀਦ ਖਾਂ ਸੂਬੇ ਦੀ ਕਚਹਿਰੀ ਵੱਲ ਇਹ ਸਿਪਾਹੀ ਲੈ ਤੁਰੇ ਹਨ। ਸ਼ਾਮ ਦੇ ਵਕਤ ਜਦੋਂ ਸਰਹੰਦ ਦੀ ਧਰਤੀ ਤੇ ਲਾਲ ਪਹੁੰਚਦੇ ਨੇ ਤਾਂ ਉਸ ਦਿਨ ਵਜੀਦ ਖਾਂ ਨੇ ਕਹਿ ਦਿੱਤਾ ਕਿ ਅੱਜ ਦੀ ਰਾਤ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਜਾਵੇ, ਕੱਲ੍ਹ ਨੂੰ ਕਚਹਿਰੀ ਵਿੱਚ ਲਾਲਾਂ ਨੂੰ ਪੇਸ਼ ਕੀਤਾ ਜਾਵੇ। ਸਰੀਰ ਦੇ ਉੱਪਰ ਕੋਈ ਬਹੁਤੇ ਗਰਮ ਕੱਪੜੇ ਵੀ ਨਹੀਂ, ਰਜਾਈਆਂ ਕੰਬਲਾਂ ਦਾ ਕੋਈ ਨਿੱਘ ਵੀ ਨਹੀਂ ਹੈ। ਆਪਣੀ ਗੋਦ ਵਿੱਚ ਸੱਜੇ ਗੋਡੇ ਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੂੰ, ਖੱਬੇ ਗੋਡੇ ਤੇ ਮਾਤਾ ਗੁਜਰ ਕੌਰ ਜੀ ਨੂੰ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਬਿਠਾਇਆ, ਗਲਵੱਕੜੀ ਵਿੱਚ ਲੈ ਕੇ ਗੋਦ ਦਾ ਨਿੱਘ ਦਿੰਦੇ ਨੇ। ਰਹਿਰਾਜ ਸਾਹਿਬ ਜੀ ਦੇ ਪਾਠ ਤਿੰਨਾਂ ਨੇ ਮਿਲ ਕਰਕੇ ਕੀਤੇ, ਸੋਹਲੇ ਦੀ ਬਾਣੀ ਦੇ ਜਾਪ ਕੀਤੇ, ਸਿਮਰਨ ਕਰਦੇ ਨੇ। ਸਾਰੀ ਰਾਤ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਵਿਥਿਆ ਸੁਣਾਉਂਦੇ ਰਹੇ, ਲਾਲਾਂ ਨੂੰ ਸਿੱਖਿਆ ਦਿੰਦੇ ਰਹੇ, ਇਹ ਜ਼ਾਲਮ ਕੁਝ ਵੀ ਕਿਉਂ ਨਾ ਕਰਨ, ਆਪਣਾ ਧਰਮ ਨਹੀਂ ਕਦੇ ਛੱਡਣਾ ਹੈ। ਗੁਰਬਾਣੀ ਦਾ ਅਟਲ ਜਿਹੜਾ ਹੁਕਮ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਪਾਣੀ ਪਹਾੜਾ ਮਾਰਿਆ ਗਾਫਲ ਆਪਣੇ ਹੱਥ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੰਦਿਆਂ ਸਾਰੀ ਰਾਤ ਵਸਰ ਕੀਤੀ। 11 ਪੋਹ ਦਾ ਸਾਧ ਸੰਗਤ ਜੀ ਦਿਨ ਚੜ੍ਹਦਾ ਤੇ ਸਿਪਾਹੀ ਜਿਹੜੇ ਨੇ ਲੈਣ ਵਾਸਤੇ ਆਉਂਦੇ ਮਾਤਾ ਜੀ ਦੇ ਕੋਲੇ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਨੇ ਆ ਕੇ ਕਿਹਾ ਮਾਤਾ ਤੇਰੇ ਲਾਲਾ ਨੂੰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਮਾਤਾ ਜੀ ਨੇ ਕਿਹਾ ਸੀ ਕਿ ਮੈਂ ਵੀ ਲਾਲਾ ਦੇ ਨਾਲ ਜਾਵਾਂਗੀ। ਕਹਿੰਦੇ ਮਾਤਾ ਤੈਨੂੰ ਨਹੀਂ ਬੁਲਾਇਆ, ਇਕੱਲੇ ਸਾਹਿਬਜ਼ਾਦੇ ਲਾਲ ਕਚਹਿਰੀ ਵਿੱਚ ਜਾਣਗੇ। ਮਾਤਾ ਜੀ ਨੇ ਹੱਥੀ ਲਾਲਾ ਨੂੰ ਤਿਆਰ ਕਰਕੇ ਸ਼ੁਭ ਸਿੱਖਿਆ ਦੇ ਕਰਕੇ ਕਚਹਿਰੀ ਵੱਲ ਨੂੰ ਤੋਰਿਆ ਤੇ ਆਪ ਮਾਤਾ ਜੀ ਅਰਦਾਸ ਵਿੱਚ ਜੁੜੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਹਨਾਂ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਣਾ, ਲਾਲ ਕਿਤੇ ਥਿੜਕ ਨਾ ਜਾਣ, ਕੋਈ ਪ੍ਰਭਾਵ ਨਾ ਕਿਸੇ ਦਾ ਕਬੂਲ ਕਰ ਲੈਣ। ਸਤਿਗੁਰੂ ਪਾਤਸ਼ਾਹ ਦੀ ਮਾਤਾ ਜੀ ਅਰਦਾਸ ਵਿੱਚ ਜੁਟੇ ਨੇ, ਇੱਧਰ ਲਾਲਾ ਨੂੰ ਸਿਪਾਹੀ ਕਚਹਿਰੀ ਵੱਲ ਨੂੰ ਲੈ ਤੁਰੇ ਨੇ। ਰਸਤੇ ਵਿੱਚ ਸਿੱਖਿਆ ਦਿੰਦੇ ਨੇ ਸਿਪਾਹੀ ਕਿ ਬੱਚੇ ਬੜੇ ਛੋਟੇ ਹੋ, ਬੜੇ ਪਿਆਰੇ ਲੱਗਦੇ ਹੋ, ਜਦੋਂ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਜਾਵੋਗੇ ਉੱਥੇ ਸਲਾਮ ਕਰਿਓ, ਝੁਕ ਕਰਕੇ ਸਿਜਦਾ ਕਰਿਓ, ਤੁਹਾਡੀਆਂ ਜ਼ਿੰਦਗੀਆਂ ਬਖਸ਼ੀਆਂ ਜਾਣਗੀਆਂ। ਸਾਹਿਬਜ਼ਾਦੇ ਆਪਸ ਵਿੱਚ ਵਿਚਾਰਾਂ ਕਰਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਕਹਿੰਦੇ ਨੇ, ਵੀਰ ਜਦੋਂ ਕਚਹਿਰੀ ਵਿੱਚ ਜਾਵਾਂਗੇ ਸਲਾਮ ਨਹੀਂ ਕਰਨੀ, ਉੱਥੇ ਤਾਂ ਗੁਰੂ ਕਲਗੀਧਰ ਪਿਤਾ ਦੀ ਬਖਸ਼ੀ ਫਤਿਹ ਬੁਲਾਵਾਂਗੇ। ਆਪਸ ਵਿੱਚ ਦੋਵੇਂ ਵੀਰ ਕਹਿੰਦੇ ਜੀ ਫਤਿਹ ਦਾ ਜਵਾਬ ਨਾ ਕਿਸੇ ਨੇ ਦਿੱਤਾ, ਨਰਾਦਰੀ ਹੋ ਜਾਵੇਗੀ। ਬਾਬਾ ਫਤਿਹ ਸਿੰਘ ਜੀ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ, ਵੀਰ ਮੈਂ ਤੇਰੇ ਮੂੰਹ ਵੱਲ ਮੂੰਹ ਕਰਕੇ ਫਤਿਹ ਦਾ ਜਵਾਬ ਦੇਵਾਂਗਾ ਤੇ ਫਤਿਹ ਦਾ ਨਰਾਦਰ ਨਹੀਂ ਹੋਣ ਦਿਆਂਗੇ। ਜਦੋਂ ਕਚਹਿਰੀ ਦੇ ਦਰਵਾਜ਼ੇ ਤੇ ਪਹੁੰਚੇ ਨੇ, ਵੱਡਾ ਦਰਵਾਜ਼ਾ ਬੰਦ ਕੀਤਾ ਹੋਇਆ, ਛੋਟੀ ਇੱਕ ਮੋਰੀ ਜਿਹੜੀ ਤਾਕੀ ਹੈ ਦਰਵਾਜ਼ੇ ਵਿੱਚੋਂ ਛੋਟੀ ਵੀ ਖੋਲੀ ਗਈ, ਫਿਰ ਸਾਹਿਬਜ਼ਾਦੇ ਉੱਥੇ ਰੁਕ ਗਏ। ਆਪਸ ਵਿੱਚ ਸਲਾਹ ਕਰਦੇ ਪੁੱਛਦੇ ਨੇ ਦਾ ਕਾਰਨ ਕੀ ਹੈ, ਬਿਨਾਂ ਕਾਰਨ ਤੋਂ ਵੱਡਾ ਦਰਵਾਜ਼ਾ ਬੰਦ ਨਹੀਂ ਹੋ ਸਕਦਾ। ਤਾਂ ਦੋਹਾਂ ਨੇ ਵਿਚਾਰ ਕੀਤੀ ਮਨ ਦੇ ਅੰਦਰ, ਇਹ ਜ਼ਾਲਮ ਬੜੀਆਂ ਸਿਆਸਤਾਂ ਰਚਦੇ ਨੇ, ਸਾਨੂੰ ਝੁਕਾਉਣਾ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ, ਤਾਂ ਦਰਵਾਜ਼ਾ ਬੰਦ ਕੀਤਾ ਕਿ ਜਦੋਂ ਸਿਰ ਝੁਕਾਉਣਗੇ ਆਟੋਮੈਟਿਕ ਹੀ ਸਲਾਮ ਹੋ ਜਾਵੇਗੀ। ਵਜ਼ੀਰ ਖਾਂ ਨੂੰ, ਸੂਬੇਦਾਰ ਨੂੰ ਕਦਾਚਿਤ ਕੋਈ ਸਲਾਮ ਨਹੀਂ ਕਰਨੀ ਹੈ। ਤਾਂ ਦੋਹਾਂ ਲਾਲਾਂ ਨੇ ਉਸ ਵੇਲੇ ਸਾਧ ਸੰਗਤ ਆਪਣੇ ਪਾਵਨ ਪਵਿੱਤਰ ਚਰਨ ਜੋੜਿਆਂ ਦੇ ਸਮੇਤ ਜਦੋਂ ਅੰਦਰ ਕੀਤੇ, ਵਜ਼ੀਰ ਖਾਂ ਦਾ ਮੂੰਹ ਟੱਡਿਆ ਰਹਿ ਗਿਆ। ਸੁੱਚਾ ਆਨੰਦ ਜਿਹੜਾ ਝੂਠਾ ਆਨੰਦ ਸੀ, ਇਹਦੀਆਂ ਅੱਖਾਂ ਖੁੱਲ੍ਹੀਆਂ ਟੱਡੀਆਂ ਰਹਿ ਗਈਆਂ, ਦੰਗ ਰਹਿ ਗਏ ਕਿ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਅਸੀਂ ਝੁਕਾਉਣਾ ਚਾਹੁੰਦੇ ਸੀ, ਇਹਨਾਂ ਨੇ ਸੂਬੇਦਾਰ ਨੂੰ ਚਰਨਾਂ ਦੀ ਜੁੱਤੀਆਂ ਵਿਖਾਈਆਂ ਨੇ। ਜਦੋਂ ਕਚਹਿਰੀ ਦੇ ਅੰਦਰ ਦਾਖਲ ਹੋਏ, ਦੋਹਾਂ ਨੇ ਗੱਜ ਕਰਕੇ ਇੱਕ ਦੂਸਰੇ ਵੱਲ ਮੁਖੜਾ ਕਰਕੇ ਫਤਿਹ ਬੁਲਾਈ ਤੇ ਇਹਨਾਂ ਦੀ ਸਾਧ ਸੰਗਤ ਦੀ ਹਿਰਦੇ ਈਰਖਾ ਦੇ ਭਰੇ ਹੋਇਆਂ ਦੇ ਸੜ ਗਏ ਸਨ। ਬੜੇ ਪਿਆਰ ਭਰੇ ਸ਼ਬਦਾਂ ਦੇ ਵਿੱਚ ਕਹਿਣ ਲੱਗੇ, ਬੱਚਿਓ ਬੜੇ ਪਿਆਰੇ ਲੱਗਦੇ ਹੋ, ਤੁਹਾਡੀਆਂ ਜਿੰਦਾਂ ਬੜੀਆਂ ਕੋਮਲ ਹਨ, ਜ਼ਿੰਦਗੀ ਦੇ ਤਮਾਮ ਸੁੱਖ ਤੁਸੀਂ ਵੇਖਣੇ ਭੋਗਣੇ ਹਨ। ਇਸ ਤਰ੍ਹਾਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰ ਦਿੱਤਾ ਔਰੰਗਜ਼ੇਬ ਦੀ ਸੈਨਾ ਨੇ। ਉਹਨਾਂ ਦਾ ਸੀਸ ਕੱਟ ਕਰਕੇ ਦਿੱਲੀ ਔਰੰਗਜ਼ੇਬ ਦੇ ਕੋਲ ਭੇਜਿਆ ਗਿਆ। ਤੁਹਾਡੇ ਵੱਡੇ ਵੀਰ ਬਾਬਾ ਅਜੀਤ ਸਿੰਘ ਸਾਹਿਬ, ਜੁਝਾਰ ਸਿੰਘ ਜੀ ਦੋਵੇਂ ਸ਼ਹੀਦ ਹੋ ਗਏ। ਪੰਜ ਪਿਆਰੇ ਸ਼ਹੀਦੀਆਂ ਪਾ ਗਏ, ਤਮਾਮ ਸਿੰਘ ਸ਼ਹੀਦ ਹੋ ਗਏ ਨੇ, ਤੁਹਾਡਾ ਕੋਈ ਰਾਖੀ ਕਰਨ ਵਾਲਾ ਨਹੀਂ ਰਿਹਾ। ਤਾਂ ਸਾਹਿਬਜ਼ਾਦਿਆਂ ਉਸ ਵੇਲੇ ਬਚਨ ਕਹੇ ਸੀ, ਸੂਬੇਦਾਰ ਪਰਮਾਤਮਾ ਨੇ ਕਿਹੜੇ ਬੰਦੇ ਦੇ ਸਿਰ ਜਿਹੜੇ ਨੇ ਦੋ ਤਰ੍ਹਾਂ ਦੇ ਦੋ ਧੜਤੇ ਸਿਰ ਲਾਏ ਨੇ, ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਲਵੇ, ਅਸਮਾਨ ਵੱਲ ਮੂੰਹ ਕਰਕੇ ਥੁੱਕਾਂਗੇ, ਆਪਣੇ ਮੂੰਹ ਤੇ ਥੁੱਕਾਂ ਪੈਂਦੀਆਂ, ਅਸਮਾਨ ਵੱਲ ਤੀਰ ਮਾਰਾਂਗੇ, ਆਪਣੇ ਆ ਕਰਕੇ ਵੱਜਦੇ ਨੇ, ਇਸ ਤਰ੍ਹਾਂ ਦੇ ਮਤਾਂ ਤੁਸੀਂ ਕੋਈ ਬੋਲ ਕਹੋ। ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ, ਕੋਈ ਦੁਨੀਆਂ ਵਿੱਚ ਨਹੀਂ ਜੰਮਿਆ ਜੋ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹੀਦ ਕਰ ਦੇਵੇ। ਤਾਂ ਉਸ ਵੇਲੇ ਫਿਰ ਇਹਨਾਂ ਨੇ ਕਿਹਾ ਸੀ, ਕਹਿੰਦੇ ਸੁੰਨਤਾਂ ਕਰਵਾਓ ਤੇ ਨਾਲ ਕੇਸ ਕਤਲ ਕਰਵਾ ਕੇ ਸਾਡੇ ਇਸਲਾਮ ਧਰਮ ਨੂੰ ਕਬੂਲ ਕਰੋ, ਕਲਮਾ ਪੜ੍ਹੋ, ਤਾਂ ਸਾਹਿਬਜ਼ਾਦਿਆਂ ਕਹਿ ਦਿੱਤਾ ਸੀ ਕਿ ਸਾਡਾ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਰਕ ਨਾ ਜਾਵੇ। ਸਿਰ ਜਾਂਦਾ ਹੈ ਚਲਿਆ ਜਾਣ ਦਿਓ, ਇਹ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਨੂੰ ਪੂਰਨੇ ਪਾ ਕੇ ਸਿਖਾਇਆ ਹੈ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ, ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਸਤਿਗੁਰੂ ਦੇ ਪੁੱਤਰ ਹਾਂ, ਮਾਤਾ ਗੁਜਰ ਕੌਰ ਜੀ ਦੇ ਪੋਤਰੇ ਹਾਂ, ਕਦੇ ਕਿਤੇ ਆਪਣਾ ਧਰਮ ਨਹੀਂ ਛੱਡਾਂਗੇ। ਐਸੇ ਬੋਲ ਸਾਹਿਬਜ਼ਾਦਿਆਂ ਦੇ ਜਦੋਂ ਸੁਣੇ ਤੇ ਸੂਬੇ ਨੇ ਕਹਿ ਦਿੱਤਾ ਸੀ ਅੱਜ ਦਾ ਦਿਨ ਵਾਪਸ ਇਹਨਾਂ ਨੂੰ ਮਾਤਾ ਦੇ ਕੋਲ ਭੇਜ ਦਿੱਤਾ ਜਾਵੇ। 11 ਪੋਹ ਦੀ ਪੇਸ਼ੀ ਹੋਈ, ਮਾਤਾ ਜੀ ਦੇ ਕੋਲ ਵਾਪਸ ਸਾਹਿਬਜ਼ਾਦੇ ਸ਼ਾਮ ਨੂੰ ਪੁੱਜੇ ਹਨ ਤੇ ਸਾਰੀ ਵਿਥਿਆ ਮਾਤਾ ਜੀ ਨੇ ਸੁਣੀ ਹੈ। ਫਿਰ ਬਾਣੀ ਦੇ ਜਾਪ ਕੀਤੇ, ਸ਼ਹੀਦਾਂ ਦੀਆਂ ਸਾਖੀਆਂ ਸੁਣਾਈਆਂ, ਮਨ ਐਸੇ ਅਡੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ। ਅਰਦਾਸ ਵਿੱਚ ਮਾਤਾ ਗੁਜਰ ਕੌਰ ਜੀ ਵਾਰ ਵਾਰ ਹੀ ਕਹਿੰਦੇ, ਗੁਰੂ ਨਾਨਕ ਸਾਹਿਬ ਬੱਚਿਆਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਮਿਲ ਜਾਵੇ, ਧਰਮ ਤੋਂ ਨਾ ਡੋਲ ਜਾਣ, ਧਰਮ ਨਾ ਕਿਤੇ ਤਿਆਗਿਆ ਜਾਵੇ, ਇਹਨਾਂ ਦੀ ਤੱਤ ਇੱਜ਼ਤ ਗੁਰੂ ਨਾਨਕ ਸਾਹਿਬ ਆਪ ਜੀ ਨੇ ਆਪ ਰੱਖਣੀ ਹੈ। ਸਾਧ ਸੰਗਤ ਦੀ 11 ਪੋਹ ਦੀ ਰਾਤ ਗੁਜ਼ਰਦੀ ਹੈ, ਸਾਰੀ ਰਾਤ ਮਾਤਾ ਜੀ ਸਿੱਖਿਆ ਦਿੰਦੇ ਰਹੇ ਤੇ 12 ਪੋਹ ਜਿਹੜਾ ਕੱਲ੍ਹ ਦਾ ਦਿਹਾੜਾ ਲੰਘ ਕੇ ਗਿਆ। ਇਹ ਪੇਸ਼ੀ ਜਦੋਂ ਸਾਹਿਬਜ਼ਾਦਿਆਂ ਦੀ 12 ਪੋਹ ਦੀ ਹੁੰਦੀ, ਲਾਲਾ ਨੂੰ ਲੈਣ ਵਾਸਤੇ ਸਿਪਾਹੀ ਆਏ ਨੇ, ਮਾਤਾ ਜੀ ਨੇ ਹੱਥੀ ਤਿਆਰ ਕਰਕੇ ਲਾਲਾ ਨੂੰ ਕਚਹਿਰੀ ਵਾਲੀ ਤੋਰ ਦਿੱਤਾ ਤੇ ਫਿਰ ਉਹੀ ਸਵਾਲ ਜਵਾਬ ਸੂਬੇ ਦੀ ਕਚਹਿਰੀ ਵਿੱਚ ਹੋਣ ਲੱਗੇ ਨੇ। ਉਹਨਾਂ ਨੇ ਪੁੱਛਿਆ ਹੈ ਜਾ ਕਰਕੇ, ਸੁੱਚਾ ਆਨੰਦ ਜਿਹੜਾ ਗੁਰੂ ਨਾਨਕ ਦੇ ਦਰ ਵਿੱਚ ਲੰਬਾ ਸਮਾਂ ਇਹ ਰਸੋਈਆ ਰਹਿ ਕਰਕੇ ਵੀ ਸੇਵਾ ਕਰ ਚੁੱਕਿਆ ਸੀ, ਇਹਨੇ ਮਸੰਦੀ ਵੀ ਕੀਤੀ ਸੀ ਲੰਬਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਵਿੱਚ, ਤੇ ਈਰਖਾ ਦਾ ਭਰਿਆ ਹੋਇਆ ਇਹ ਸੂਬੇਦਾਰ ਨੂੰ ਕਹਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਪਰਖ ਕਰਨੀ ਚਾਹੀਦੀ ਹੈ, ਪੁੱਛੋ ਇਹਨਾਂ ਦੇ ਇਰਾਦੇ ਕੀ ਹਨ। ਤਾਂ ਨੇੜੇ ਹੋ ਕੇ ਸੁੱਚਾ ਆਨੰਦ ਮੋਢੇ ਤੇ ਹੱਥ ਰੱਖ ਕੇ ਲਾਲਾ ਨੂੰ ਪੁੱਛਦਾ, ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਕਿੱਥੇ ਜਾਵੋਗੇ? ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੋਵੇਂ ਵੀਰ ਬਚਨ ਕਰਦੇ ਨੇ, ਕਿੱਥੇ ਜਾਵਾਂਗੇ? ਅਸੀਂ ਜੰਗਲਾਂ ਵਿੱਚ ਜਾਵਾਂਗੇ, ਜੰਗਲਾਂ ਵਿੱਚ ਜਾ ਕਰਕੇ ਘੋੜੇ ਇਕੱਠੇ ਕਰਾਂਗੇ, ਸਿੰਘ ਇਕੱਠੇ ਕਰਾਂਗੇ, ਸੈਨਾ ਤਿਆਰ ਕਰਾਂਗੇ, ਘੋੜਿਆਂ ਤੇ ਸਵਾਰ ਜਦੋਂ ਸੂਰਮੇ ਸ਼ਸਤਰਧਾਰੀ ਸਾਡੀ ਸੈਨਾ ਵਿੱਚ ਸ਼ਾਮਲ ਹੋਣਗੇ ਤੇ ਫਿਰ ਰਹਿੰਦੇ ਸਵਾਸਾਂ ਤੱਕ ਜ਼ੁਲਮ ਦੇ ਨਾਲ ਟਾਕਰਾ ਕਰਾਂਗੇ, ਆਖਰੀ ਸਵਾਸ ਤੱਕ ਜ਼ੁਲਮ ਦੇ ਨਾਲ ਲੜਦੇ ਰਹਾਂਗੇ। ਇਹ ਸੁਣ ਕਰਕੇ ਜਿਹੜਾ ਸੁੱਚਾ ਆਨੰਦ ਕਹਿਣ ਲੱਗਿਆ, ਵਜ਼ੀਰ ਖਾਨ ਦੇਖੋ ਸੂਬੇਦਾਰ ਜੀ, ਇਹਨਾਂ ਦੇ ਇਰਾਦੇ ਕੀ ਹਨ? ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਇਆ, ਆਨੰਦਾਂ ਦੀ ਪੁਰੀ ਦੇ ਵਿੱਚੋਂ ਵੀ ਬਚ ਕੇ ਨਿਕਲ ਆਏ, ਚਮਕੌਰ ਦੀ ਗੜੀ ਵਿੱਚ 10 ਲੱਖ ਸੈਨਾ ਦੇ ਅੱਖਾਂ ਵਿੱਚ ਘੱਟਾ ਪਾ ਕੇ ਨਿਕਲ ਗਏ ਗੁਰੂ ਗੋਬਿੰਦ ਸਿੰਘ, ਤੇ ਇਹ ਦੋ ਹੋਰ ਨੇ, ਇਹ ਕਦੋਂ ਕਾਬੂ ਆਉਣਗੇ? ਇੱਥੋਂ ਤੱਕ ਉਹਨੇ ਖੋਟੇ ਬੰਦੇ ਨੇ ਬੋਲ ਕਹੇ ਸਨ ਕਿ ਸੱਤਾਂ ਦੇ ਪੁੱਤ ਸਪੋਲੀਏ ਹੁੰਦੇ ਜੰਮਦਿਆਂ ਨੂੰ ਖਤਮ ਕਰ ਦੇਣਾ ਚਾਹੀਦਾ, ਜੰਮਦੀਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਹਨ। ਇਹ ਖੋਟੇ ਸ਼ਬਦ ਸੁੱਚਾ ਆਨੰਦ ਝੂਠਾ ਆਨੰਦ ਨੇ ਕਹੇ। ਤਾਂ ਉਸ ਵੇਲੇ ਸਾਧ ਸੰਗਤ ਫਿਰ ਇਹਨੇ ਹੋਰ ਵੀ ਪਰਖਾਂ ਕਰਵਾਈਆਂ। ਪ੍ਰਿੰਸੀਪਲ ਸੁਖਵੀਰ ਸਿੰਘ ਜੀ ਨੇ ਇੱਕ ਇਹ ਵੀ ਵਿਖਿਆ ਲਿਖੀ ਹੈ ਕਿ ਉੱਥੇ ਕਚਹਿਰੀ ਦੇ ਬਾਹਰਲੇ ਪਾਸੇ 3 ਜਿਹੜੀਆਂ ਦੁਕਾਨਾਂ ਬਣਵਾ ਦਿੱਤੀਆਂ ਗਈਆਂ। ਝੂਠਾ ਆਨੰਦ ਨੇ ਕਿਹਾ ਸੀ ਇਹਨਾਂ ਦੀ ਪਰਖ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ। ਇੱਕ ਦੁਕਾਨ ਦੇ ਉੱਪਰ 36 ਪ੍ਰਕਾਰ ਦੇ ਮਿੱਠੇ ਪਦਾਰਥ ਮਠਿਆਈਆਂ ਰਖਾ ਦਿੱਤੀਆਂ, ਦੂਸਰੀ ਦੁਕਾਨ ਦੇ ਉੱਪਰ ਬੱਚਿਆਂ ਦੇ ਖੇਡਣ ਵਾਲੇ ਖਿਡੌਣੇ ਰੱਖ ਦਿੱਤੇ, ਤੀਜੀ ਦੁਕਾਨ ਦੇ ਉੱਪਰ ਪਿਸਤੌਲ, ਬੰਦੂਕਾਂ, ਗੋਲੀ, ਸਿੱਕਾ, ਤੀਰ, ਕਮਾਨ, ਨੇਜੇ, ਭਾਲੇ ਤੇ ਢਾਲਾ ਰੱਖ ਦਿੱਤੀਆਂ। 3 ਦੁਕਾਨਾਂ ਖੋਲ੍ਹੀਆਂ ਗਈਆਂ। ਇਹ ਸੁੱਚਾ ਆਨੰਦ ਨੇੜੇ ਹੋ ਕੇ ਕਹਿੰਦਾ, ਬੱਚੇ ਤੁਹਾਨੂੰ ਵਜ਼ੀਰ ਖਾਨ ਨੇ ਪ੍ਰਸੰਨਤਾ ਵਿੱਚ ਆ ਕੇ ਛੱਡ ਦਿੱਤਾ ਹੈ, ਜਿੱਥੇ ਤੁਹਾਡੀ ਇੱਛਾ ਜਾ ਸਕਦੇ ਹੋ। ਜਦੋਂ ਸਾਹਿਬਜ਼ਾਦੇ ਕਚਹਿਰੀ ਤੋਂ ਬਾਹਰ ਆਏ, ਪਹਿਲੀ ਦੁਕਾਨ ਦੀ ਵੱਲ ਨਜ਼ਰ ਗਈ ਹੈ, ਉਸ ਦੁਕਾਨ ਵੱਲ ਆਪਣਾ ਚਰਨ ਵੀ ਨਹੀਂ ਪਾਉਣਾ ਕੀਤਾ, ਮਠਿਆਈ ਵੱਲ ਗਏ ਹੀ ਨਹੀਂ ਹਨ। ਦੂਸਰੀ ਦੁਕਾਨ ਖਿਡੌਣਿਆਂ ਦੀ, ਬੱਚਿਆਂ ਨੂੰ ਖਿਡੌਣੇ ਪਿਆਰੇ ਲੱਗਦੇ ਨੇ, ਖਿਡੌਣਿਆਂ ਵੱਲ ਗੁਰੂ ਦੇ ਲਾਲਾ ਨੇ ਕਦਮ ਨਹੀਂ ਕੀਤਾ। ਤੀਸਰੀ ਦੁਕਾਨ ਜਿਹੜੀ ਅਸਲੇ ਦੀ ਦੁਕਾਨ ਹੈ, ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੀ ਉਮਰ ਕੱਦ ਦੇ ਹਿਸਾਬ ਨਾਲ ਛੋਟਾ ਪਿਸਤੌਲ ਚੁੱਕ ਕੇ ਗਲ ਵਿੱਚ ਪਾ ਲਿਆ। ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ ਬੰਦੂਕ ਚੁੱਕ ਲਈ ਛੋਟੀ ਜਿਹੀ, ਕਦੇ ਸ੍ਰੀ ਸਾਹਿਬਾਂ ਤਲਵਾਰਾਂ ਆਪਣੇ ਗਾਤਰੀਆਂ ਨਾਲ ਲਾ ਲਾ ਕੇ ਵੇਖਦੇ ਨੇ, ਤੇ ਝੂਠਾ ਆਨੰਦ ਅੰਦਰ ਬੈਠਾ ਵੇਖਦਾ ਸੀ, ਕਹਿੰਦਾ ਦੇਖੋ ਵਜ਼ੀਰ ਖਾਂ, ਇਹਨਾਂ ਬੱਚਿਆਂ ਦੇ ਇਰਾਦੇ ਕੀ ਨੇ। ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਇਆ ਤੇ ਇਹ ਕਦੋਂ ਕਾਬੂ ਆਉਣਗੇ? ਫਿਰ ਉੱਥੇ ਸਾਧ ਸੰਗਤ ਦੀ ਸਾਹਿਬਜ਼ਾਦਿਆਂ ਨੂੰ ਜਿਹੜੇ ਫਤਵੇ ਸਨ ਕਚਹਿਰੀ ਦੇ ਵਿੱਚ ਸੁਣਾਏ ਗਏ, ਫਤਵਾ ਲਾਇਆ ਗਿਆ ਕਿ ਇਹਨਾਂ ਨਿੱਕੀਆਂ ਜਿੰਦਾਂ ਨੂੰ, ਗੁਰੂ ਦੇ ਲਾਲਾਂ ਨੂੰ, ਜਿਉਂਦਿਆਂ ਨੂੰ ਨੀਹਾਂ ਵਿੱਚ ਚੁਣ ਕੇ ਸ਼ਹੀਦ ਕੀਤਾ ਜਾਵੇ। ਸਾਰੀਆਂ ਕੌਮਾਂ ਕਦੇ ਮਾੜੀਆਂ ਨਹੀਂ ਹੋਇਆ ਕਰਦੀਆਂ। ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲਾ ਵੀ ਕਚਹਿਰੀ ਵਿੱਚ ਬੈਠਾ ਹੈ। ਧਰਮੀਆਂ ਦੇ ਹਿਰਦੇ ਕੰਬ ਗਏ ਸਨ ਉਸ ਵੇਲੇ। ਬਾਬਾ ਮੋਤੀ ਰਾਮ ਜੀ ਮਹਿਰਾ ਵਰਗਿਆਂ ਨੇ ਜਿਹੜਾ ਦੁੱਧ ਛਕਾਇਆ ਲਾਲਾ ਨੂੰ, ਚਾਹੇ ਵਜ਼ੀਰ ਖਾਂ ਦੀ ਰਸੋਈ ਵਿੱਚ ਉਹ ਨੌਕਰੀ ਕਰਦਾ ਸੀ, ਧਰਮੀ ਬੰਦਿਆਂ ਦੇ ਹਿਰਦੇ ਅੰਦਰੋਂ ਕੰਬ ਜਾਂਦੇ ਨੇ ਜਦੋਂ ਐਸਾ ਪਾਪ ਵਰਤਦਾ, ਤੇ ਸ਼ੇਰ ਮੁਹੰਮਦ ਮਲੇਰੀਏ ਨੇ ਉਸ ਵੇਲੇ ਹਾਹ ਦਾ ਨਾਰਾ ਮਾਰਿਆ ਕਿ ਬਹੁਤ ਵੱਡਾ ਅਨਿਆਂ ਹੋ ਰਿਹਾ ਤੇ ਧੱਕਾ ਹੋ ਰਿਹਾ ਹੈ, ਏਡੀ ਛੋਟੀ ਉਮਰ ਦੇ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਹੀ ਨਹੀਂ ਕਰਨਾ ਚਾਹੀਦਾ। ਬਜ਼ੁਰਗ ਬੁੱਢੜੀ ਮਾਤਾ ਹੈ, ਕਚਹਿਰੀ ਵਿੱਚ ਲਿਆਉਣ ਦਾ ਕੀ ਕੰਮ ਹੈ? ਇਹਨਾਂ ਨੂੰ ਹਾਹ ਦਾ ਨਾਰਾ ਮਾਰ ਕਰਕੇ ਬਾਹਰ ਨਿਕਲ ਗਿਆ। ਕਹਿ ਦਿੱਤਾ ਸੀ ਵਜ਼ੀਰ ਖਾਂ, ਏਡਾ ਵੱਡਾ ਪਾਪ ਕਰਨ ਲੱਗਿਆਂ ਤੇਰੀ ਬੱਸ ਦੀ ਸਰਹੰਦ ਉੱਜੜ ਜਾਵੇਗੀ। ਜਦੋਂ ਇਹ ਬਾਹਰ ਨਿਕਲਿਆ ਤਾਂ ਸਾਧ ਸੰਗਤ ਜਿਹੜਾ ਇਹਨਾਂ ਨੇ ਫਤਵਾ ਸੁਣਾਇਆ ਸੀ, ਐਲਾਨ ਕਰ ਦਿੱਤਾ ਕਿ ਕੱਲ੍ਹ ਨੂੰ 13 ਪੋਹ ਵਾਲੇ ਦਿਨ ਇਹਨਾਂ ਲਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਵਾਪਸ 12 ਪੋਹ ਜਿਹੜਾ ਕੱਲ੍ਹ ਦਾ ਦਿਹਾੜਾ ਲੰਘਿਆ, ਮਾਤਾ ਜੀ ਦੇ ਕੋਲ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਮਾਤਾ ਜੀ ਲਾਲਾਂ ਦੇ ਸਿਰ ਤੇ ਹੱਥ ਫੇਰਦੇ, ਮੱਥੇ ਚੁੰਮਦੇ ਨੇ, ਗੋਦ ਵਿੱਚ ਬਿਠਾ ਕਰਕੇ ਪੁੱਛਦੇ ਨੇ, ਬੱਚਿਓ ਅੱਜ ਦੀ ਕਚਹਿਰੀ ਵਿੱਚ ਵਜ਼ੀਰ ਖਾਂ ਸੂਬੇ ਨੇ ਕੀ ਸਵਾਲ ਕੀਤੇ, ਕੀ ਪੁੱਛਿਆ? ਤਾਂ ਸਤਿਗੁਰੂ ਦੇ ਲਾਲ ਕਹਿੰਦੇ, ਮਾਤਾ ਬਹੁਤ ਤਰ੍ਹਾਂ ਦੇ ਸਵਾਲ ਉਹਨਾਂ ਨੇ ਕੀਤੇ ਤੇ ਇਹ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਵੇ। ਬਾਬਾ ਫਤਿਹ ਸਿੰਘ ਜੀ ਕਹਿੰਦੇ, ਤੋਤਲੀ ਜਵਾਨ ਦੇ ਨਾਲ ਦਾਦੀ ਮਾਂ, ਕੀ ਹੋ ਗਿਆ ਜੀ ਨੀਹਾਂ ਵਿੱਚ ਚਿਣ ਲੈਣਗੇ, ਇਹ ਸਾਨੂੰ ਮਾਰ ਤੇ ਨਹੀਂ ਦੇਣਗੇ? ਦਾਦੀ ਮਾਤਾ ਸਾਰੀ ਰਾਤ ਗੋਦ ਵਿੱਚ ਲੈ ਕੇ ਸਿਮਰਨ ਕਰਦੇ, ਪਾਠ ਕਰ ਰਹੇ ਨੇ, ਅਰਦਾਸਾਂ ਕਰਦੇ। ਅੱਜ ਇਹ ਸੰਕਟ ਦੀ ਜਿਹੜੀ ਘੜੀ ਬਣੀ ਹੈ, ਹੇ ਅਕਾਲ ਪੁਰਖ ਪਰਮਾਤਮਾ, ਜਿਹੜੀਆਂ ਕਸਵੱਟੀਆਂ ਲਾਲਾਂ ਤੇ ਲੱਗ ਰਹੀਆਂ, ਇਹਨਾਂ ਪਰਖਾਂ ਕਸਵੱਟੀਆਂ ਵਿੱਚ ਮੇਰੇ ਲਾਲ ਪੋਤਰੇ ਪੂਰੇ ਉਤਰਨ। ਸਤਿਗੁਰੂ ਜੀ ਇਹਨਾਂ ਦੀ ਬਾਂਹ ਫੜਨੀ, ਅੰਗ ਸੰਗ ਸਹਾਈ ਹੋ ਕੇ ਵਰਤਣ, ਤੇ ਸਾਰੀ ਰਾਤ ਗੁਜ਼ਰੀ। ਅੱਜ ਦਾ 13 ਪੋਹ 1761 ਬਿਕਰਮੀ ਸਾਮਤ ਦਾ ਜਿਹੜਾ ਦਰਦਨਾਕ ਇਹ ਦਿਹਾੜਾ ਆਉਂਦਾ ਹੈ, ਸਵਖਤ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੂੰ ਕਚਹਿਰੀ ਦੇ ਵੱਲ ਨੂੰ ਲੈ ਕੇ ਜਾਣ ਵਾਸਤੇ ਸਿਪਾਹੀ ਦਾਦੀ ਮਾਂ ਦੇ ਕੋਲ ਪਹੁੰਚੇ ਨੇ। ਮਾਤਾ ਨੇ ਕਲਗੀਆਂ ਲਾਈਆਂ ਲਾਲਾਂ ਦੇ ਦਸਤਾਰਾਂ ਦੇ ਉੱਪਰ, ਹੱਥੀਂ ਆਪ ਦਸਤਾਰੇ ਸਜਾਏ, ਕੰਘੇ ਕੀਤੇ, ਜੂੜੇ ਕੀਤੇ ਨੇ, ਗਠੜੇ ਵਿੱਚੋਂ ਨਵੇਂ ਚੋਲੇ ਪਹਿਨਾਏ ਹਨ, ਗਾਤਰੀਆਂ ਦੇ ਸ੍ਰੀ ਸਾਹਿਬਾਂ ਪਾਈਆਂ, ਕਮਰ ਕਸੇ ਕੀਤੇ, ਗਲਾਂ ਦੇ ਅੰਦਰ ਹਜ਼ੂਰੀਏ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੀ ਮਾਤਾ ਨੇ ਹੱਥਾਂ ਨਾਲ ਪਾਏ, ਹੱਥੀਂ ਤਿਆਰ ਕਰਕੇ ਲਾਲਾਂ ਨੂੰ ਤੋੜਦੇ ਨੇ। ਜਦੋਂ ਲਾਲ ਕੁਝ ਕਦਮ ਅੱਗੇ ਜਾਂਦੇ, ਮਾਤਾ ਜੀ ਵੱਲ ਮੁੜ ਕੇ ਵੇਖਦੇ ਤੇ ਮਾਤਾ ਜੀ ਅਰਦਾਸ ਵਿੱਚ ਜੁਟੇ ਹੋਏ ਨੇ। ਜਦੋਂ ਕਚਹਿਰੀ ਦੇ ਅੰਦਰ ਸਤਿਗੁਰੂ ਦੇ ਲਾਲ ਗਏ ਨੇ, ਉੱਥੇ ਜ਼ੁਲਮੀਆਂ, ਪਾਪੀਆਂ, ਜਰਬਾਣੀਆਂ ਨੇ ਇੱਟਾਂ ਮੰਗਾ ਕੇ ਰੱਖੀਆਂ ਹੋਈਆਂ, ਚੂਨੇ ਦਾ ਪ੍ਰਬੰਧ ਕੀਤਾ ਹੋਇਆ, ਚਿਣ ਵਾਲੇ ਕਾਰੀਗਰ ਕਾਰੀਗਰ ਕੀ ਜਲਾਦ ਮੰਗਾ ਕੇ ਰੱਖੇ ਹੋਏ ਨੇ, ਉਹ ਸਾਰੀ ਤਿਆਰੀ ਕੀਤੀ ਗਈ ਹੈ। ਸਤਿਗੁਰੂ ਦੇ ਲਾਲਾ ਨੂੰ ਜਦੋਂ ਇੱਟਾਂ ਦੇ ਕੋਲ ਲਿਜਾ ਕੇ ਖੜਾ ਕੀਤਾ ਗਿਆ, ਫਿਰ ਸੂਬੇਦਾਰ ਵਜੀਦ ਖਾਂ ਪੁੱਛਦਾ, ਤੁਹਾਨੂੰ ਪੁੱਤਰੀਆਂ ਦੇ ਡੋਲੇ ਦੇ ਦਿਆਂਗੇ, ਅੱਧਾ ਰਾਜ ਭਾਗ ਤੁਹਾਨੂੰ ਦੇ ਦਿਆਂਗੇ, ਸੋਨੇ ਦੇ ਮਹੱਲ ਤੁਹਾਨੂੰ ਰਹਿਣ ਵਾਸਤੇ ਦਿੱਤੇ ਜਾਣਗੇ, ਛੱਡੋ ਆਪਣਾ ਧਰਮ ਤੇ ਇਸਲਾਮ ਧਰਮ ਨੂੰ ਕਬੂਲ ਕਰ ਲਓ। ਸਾਹਿਬਜ਼ਾਦਿਆਂ ਕਿਹਾ ਸੀ, ਇੱਕ ਵਾਰੀ ਕਹੋ ਲੱਖ ਵਾਰੀ ਕਹੋ, ਤੈਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ ਹੈ। ਫਿਰ ਸਾਧ ਸੰਗਤ ਉਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ, ਨੀਹਾਂ ਦੇ ਵਿੱਚ ਇੱਟਾਂ ਦੇ ਵਿਚਕਾਰ ਖੜਾ ਕੀਤਾ ਗਿਆ। ਆਲੇ ਦੁਆਲੇ ਤੋਂ ਜਿਹੜੇ ਕਾਰੀਗਰ ਜਲਾਦ ਹਨ, ਇਹ ਨੀਹਾਂ ਚਿਣ ਵਾਸਤੇ ਲੱਗੇ ਨੇ। ਜਦੋਂ ਸਾਹਿਬਜ਼ਾਦਿਆਂ ਦੇ ਗਿੱਟਿਆਂ ਦੇ ਕੋਲ ਤੋੜ ਕਰਕੇ ਇੱਟ ਲਾਉਣ ਲੱਗੇ ਤਾਂ ਲਾਲਾ ਨੇ ਕਿਹਾ ਸੀ, ਇਹ ਜਿਹੜੀ ਕੰਧ, ਇਹ ਸਿੱਖੀ ਦੀ ਕੰਧ ਉਸਾਰੀ ਜਾ ਰਹੀ ਹੈ, ਇਹ ਕਿਸੇ ਆਮ ਘਰ ਦੀ ਕਿਸੇ ਮਕਾਨ ਦੀ ਕੰਧ ਨਹੀਂ ਹੈ, ਇਹ ਰਹਿੰਦੀ ਦੁਨੀਆਂ ਦੇ ਤੱਕ ਸਿੱਖਾਂ ਨੂੰ ਪ੍ਰੇਰਣਾ ਦਿੰਦੀ ਰਹੇਗੀ। ਸਿੱਖੀ ਦੀ ਕੰਧ ਅੰਦਰ ਟੁੱਟੀ ਹੋਈ ਇੱਟ ਨਹੀਂ ਲੱਗਣੀ ਚਾਹੀਦੀ। ਫਿਰ ਇਹਨਾਂ ਜਰਵਾਲੀਆਂ ਨੇ ਕਰੰਡੀਆਂ ਤੇ ਪੇਸ਼ੀਆਂ ਦੇ ਵਾਰ ਮਾਰ ਕੇ ਲਾਲਾਂ ਦੇ ਗਿੱਟੇ ਛਾਂਗ ਦਿੱਤੇ। 7 ਸਾਲ ਦੀ ਉਮਰ ਕੋਮਲ ਜਿੰਦਾਂ, 9 ਸਾਲ ਦੀ ਉਮਰ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੀ ਕੋਮਲ ਜਿੰਦਾਂ ਦੇ ਜਦੋਂ ਗਿੱਟੇ ਛਾਂਗ ਦਿੱਤੇ ਗਏ ਤੇ ਦੀਵਾਰ ਉੱਪਰ ਨੂੰ ਉੱਚੀ ਉੱਠਦੀ ਜਾ ਰਹੀ ਹੈ। ਗੋਡਿਆਂ ਕੋਲ ਆ ਕੇ ਫਿਰ ਜਦੋਂ ਇੱਟ ਤੋੜਨ ਲੱਗੇ, ਪੇਸੀ ਮਾਰ ਕੇ ਸਤਿਗੁਰੂ ਪਾਤਸ਼ਾਹ ਦੇ ਲਾਲਾ ਨੇ ਜਪਜੀ ਸਾਹਿਬ ਦਾ ਪਾਠ ਆਰੰਭਿਆ ਸੀ, ਇਸ਼ਾਰਾ ਕਰ ਦਿੱਤਾ ਟੁੱਟੀ ਹੋਈ ਇੱਟ ਨਹੀਂ ਲੱਗੇਗੀ। ਫਿਰ ਇਹਨਾਂ ਗੁਰਬਾਣੀਆਂ ਨੇ ਗੋਡਿਆਂ ਦੀਆਂ ਚੱਪਲੀਆਂ ਉਧੇੜ ਦਿੱਤੀਆਂ, ਪੇਸੀਆਂ ਤੇ ਕਰੰਡੀਆਂ ਮਾਰ ਮਾਰ ਕੇ। ਜਦੋਂ ਛਾਤੀਆਂ ਦੇ ਤੱਕ ਕੰਧ ਜਾਂਦੀ ਹੈ, ਸਾਹ ਟੁੱਟੇ ਜਾਂਦੇ ਹਨ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਜੀ ਦੇ ਚਿਹਰੇ ਵੱਲ ਵੇਖਦੇ ਨੇ। ਬਾਬਾ ਫਤਿਹ ਸਿੰਘ ਸਾਹਿਬ ਜੀ ਛੋਟੇ ਨੇ, ਉਮਰਾਂ ਵਿੱਚ ਕੱਦ ਵੀ ਛੋਟਾ ਹੈ, ਤੇ ਪੁੱਛਦੇ ਨੇ, ਵੀਰ ਜੀ ਕਿਸ ਵਾਸਤੇ ਆਪ ਜੀ ਮੇਰੇ ਵੱਲ ਤੱਕਦੇ ਹੋ? ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ, ਵੀਰ ਮੇਰੇ ਮਨ ਵਿੱਚ ਬੜੀ ਬੇਚੈਨੀ ਹੈ ਕਿ ਤੇਰੇ ਕਰਮ ਤੇਰੇ ਭਾਗ ਮੇਰੇ ਨਾਲੋਂ ਕਿੰਨੇ ਚੰਗੇ ਪਰਮਾਤਮਾ ਨੇ ਲਿਖੇ, ਤੂੰ ਮੇਰੇ ਨਾਲੋਂ ਬਾਅਦ ਵਿੱਚ ਦੁਨੀਆਂ ਅੰਦਰ ਪੈਦਾ ਹੋਇਆ ਸੀ, ਤੇ ਮੈਨੂੰ ਛੱਡ ਕੇ ਤੂੰ ਪਹਿਲਾਂ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਜਾ ਰਿਹਾ ਹੈ। ਬਾਬਾ ਫਤਿਹ ਸਿੰਘ ਜੀ ਨੇ ਕਿਹਾ, ਵੀਰ ਜੀ ਐਸਾ ਨਹੀਂ ਹੋਵੇਗਾ, ਦੋਵੇਂ ਇਕੱਠੇ ਆਨੰਦਾਂ ਦੀ ਪੁਰੀ ਤੋਂ ਚੱਲ ਕੇ ਆਏ, ਇੱਥੇ ਤੱਕ ਦੋਵੇਂ ਇਕੱਠੇ ਨੀਹਾਂ ਵਿੱਚ ਖੜੇ ਹਾਂ, ਆਪਾਂ ਅਰਦਾਸ ਕਰਦੇ ਹਾਂ, ਦੋਵਾਂ ਦਾ ਇਕੱਠਿਆਂ ਦਾ ਸਰੀਰ ਛੁੱਟੇਗਾ। ਅਰਦਾਸਾ ਕੀਤਾ ਗੁਰੂ ਦਿਆ ਲਾਲਾ ਨੇ, ਕੰਧਾਂ ਦੇ ਅੰਦਰ ਜਿਹੜੀਆਂ ਕੋਮਲ ਜਿੰਦਾਂ ਸਾਧ ਸੰਗਤ ਜੀ ਸਮੋਹ ਗਈਆਂ ਨੇ। ਜਦੋਂ ਸੀਸ ਦੇ ਉੱਪਰ ਵੀ ਇੱਟਾਂ ਚਿਣ ਦਿੱਤੀਆਂ, ਗੁਰਬਾਣੀਆਂ ਨੇ ਸਾਹ ਘੁੱਟੇ ਗਏ ਲਾਲਾ ਦੇ, ਉਸ ਵੇਲੇ ਜੀਵ ਕਲਾ ਵਾਲੇ ਸਰੀਰ ਵਿੱਚੋਂ ਨਿਕਲੀ ਨਹੀਂ ਸੀ। ਐਸੇ ਤੂਫਾਨ ਆਏ ਨੇ, ਭੁਚਾਲ ਆਏ, ਜਿਵੇਂ ਅਸਮਾਨ ਡੋਲਿਆ, ਇਹ ਜਿਹੜੀਆਂ ਕੰਧਾਂ ਨਿੱਕੀਆਂ ਇੱਟਾਂ ਦੀਆਂ ਚਿਣੀਆਂ ਹੋਈਆਂ ਧਰਤੀ ਤੇ ਡਿੱਗ ਪਈਆਂ, ਸਤਿਗੁਰੂ ਦੇ ਨਾਲ ਨਿੱਕੀਆਂ ਜਿੰਦਾਂ ਵੀ ਉਹਨਾਂ ਇੱਟਾਂ ਦੇ ਵਿੱਚ ਡਿੱਗੇ ਪਏ ਨੇ। ਸਰੀਰ ਹਾਲੇ ਸਹਿਕ ਦੇ ਹਨ, ਜੀਵ ਕਲਾ ਸਰੀਰਾਂ ਵਿੱਚੋਂ ਨਿਕਲੀ ਨਹੀਂ ਹੈ। ਤਾਂ ਉੱਥੇ ਸਾਧ ਸੰਗਤ ਦੇ ਬਹੁਤ ਇਤਿਹਾਸਕਾਰਾਂ ਨੇ ਵੱਖੋ ਵੱਖਰੇ ਅੰਦਾਜ਼ੇ ਦੇ ਨਾਲ ਆਪਣਾ ਇਤਿਹਾਸ ਉਹ ਬਿਆਨ ਕੀਤਾ, ਲਿਖਿਆ ਹੈ। ਕਿਸੇ ਨੇ ਕਿਹਾ ਕਿ ਕੇਸਰ ਤੇ ਕਸਤੂਰੀ ਮਲ ਕਰਕੇ ਉਹਨਾਂ ਦੇ ਸਵਾਸ ਜਿਹੜੇ ਸੀ ਦੁਬਾਰੇ ਲਿਆਂਦੇ ਗਏ, ਚੇਤਨ ਸੱਤਾ ਜਿਹੜੀ ਸਰੀਰ ਵਿੱਚ ਆਈ ਤੇ ਉਹਨਾਂ ਨੂੰ ਸੁਰਤ ਵਿੱਚ ਲਿਆ ਕਰਕੇ ਫਿਰ ਕੋਰੜੇ ਮਾਰੇ ਗਏ। ਕਿਸੇ ਨੇ ਗੁਲੇਲਿਆਂ ਨੂੰ ਮਾਰਨ ਦਾ ਜ਼ਿਕਰ ਕੀਤਾ ਹੈ, ਪਰੰਤੂ ਜਿਹੜਾ ਕੁਝ ਦਾਸ ਨੇ ਦਮਦਮੀ ਟਕਸਾਲ ਦੇ ਵਿੱਚ ਮਹਾਂਪੁਰਖਾਂ ਤੋਂ ਵਿੱਦਿਆ ਪੜ੍ਹਦਿਆਂ ਸੁਣਿਆ, ਸਰਵਣ ਕੀਤਾ, ਜਿਹੜਾ ਕਾਪੀਆਂ ਵਿੱਚੋਂ ਲਿਖਿਆ ਹੋਇਆ ਮਿਲਦਾ, ਉੱਥੇ ਜਲਾਦਾਂ ਨੇ ਸਾਧ ਸੰਗਤ ਜੀ ਤਲਵਾਰਾਂ ਦੇ ਵਾਰ ਮਾਰ ਕੇ ਧੜਾਂ ਦੇ ਨਾਲੋਂ ਦੋਨਾਂ ਸਾਹਿਬਜ਼ਾਦਿਆਂ ਦੇ ਸੀਸ ਜੁਦਾ ਕੀਤੇ ਸਨ। ਦੋਨਾਂ ਲਾਲਾਂ ਦੇ ਜਦੋਂ ਸੂਖਮ ਸਰੀਰ ਇਹ ਪੰਜ ਤੱਤਾਂ ਦੇ ਸਰੀਰ ਵਿੱਚੋਂ ਨਿਰਾਲੇ ਹੋਏ ਜੀਵ ਕਲਾ ਨਿਕਲੀਆਂ ਨੇ ਤਾਂ ਦੋਵੇਂ ਨਾਲ ਸੂਖਮ ਸਰੀਰਾਂ ਰਾਹੀਂ ਠੰਡੇ ਬੁਰਜ ਵਿੱਚ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਫਤਿਹ ਬੁਲਾਉਂਦੇ ਨੇ। ਜਦੋਂ ਫਤਿਹ ਬੁਲਾਈ ਹੈ ਆ ਕਰਕੇ ਮਾਤਾ ਜੀ ਵੇਖਦੇ ਨੇਤਰ ਖੋਲ੍ਹ ਕੇ ਅਰਦਾਸ ਵਿੱਚ ਜੁੜੇ ਸਨ, ਸਿਮਰਨ ਵਿੱਚ ਮਾਤਾ ਜੀ ਜੁੜੇ ਹੋਏ ਨੇ, ਨੇਤਰ ਖੋਲ੍ਹੇ ਤੇ ਸਾਹਮਣੇ ਲਾਲ ਨੂੰ ਦਿਸਦੇ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਪੁੱਛਦੇ ਨੇ ਸਾਹਿਬਜ਼ਾਦੇ ਇਸ ਸਰੀਰ ਨੂੰ ਨਜ਼ਰੀ ਪੈਂਦੇ ਤਾਂ ਕਹਿਣਾ ਕੀਤਾ, ਮਾਤਾ ਜੀ ਅਸੀਂ ਅਕਾਲ ਬਾਣਾ ਧਾਰਨ ਕਰ ਲਿਆ ਹੈ, ਭਾਵ ਪੰਜ ਤੱਤਾਂ ਦਾ ਸਰੀਰ ਤਿਆਗ ਦਿੱਤਾ, ਅਸੀਂ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਸੱਚਖੰਡ ਨੂੰ ਜਾ ਰਹੇ, ਦਾਦੇ ਨਾ ਤੁਸੀਂ ਵੀ ਸਾਡੇ ਨਾਲ ਚੱਲੋ। ਉਸ ਵੇਲੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਹੁਤ ਯੋਗ ਸਾਧਨਾ ਸਾਧਾ, ਮਾਤਾ ਗੁਜਰ ਕੌਰ ਜੀ ਦੀ ਯੋਗ ਸਾਧਨਾ ਬੜੀ ਕਮਾਈ ਸੀ ਤੇ ਉਸ ਵੇਲੇ ਬ੍ਰਹਮ ਰੰਧਰ ਜਿਹੜੀ ਨਾੜੀ ਹੈ ਦਸਮ ਦੁਆਰ ਦੀ ਉਹਨੂੰ ਫੋੜ ਕਰਕੇ ਮਾਤਾ ਜੀ ਨੇ ਆਪਣੀ ਸਵਾਸ ਸਰੀਰ ਵਿੱਚੋਂ ਕੱਢ ਲਈ। ਤਿੰਨੇ ਜਿਹੜੀਆਂ ਰੂਹਾਂ ਨੇ ਜਦੋਂ ਸੱਚਖੰਡ ਨੂੰ ਜਾਣ ਲੱਗੀਆਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਤਿੰਨੇ ਸਰੀਰਾਂ ਨੇ ਆ ਕੇ ਅਕਾਲ ਬਾਣੀ ਦੇ ਦੁਆਰਾ ਫਤਿਹ ਬੁਲਾਈ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸਾਡਾ ਮੈਸਲ ਜਿਹੜਾ ਹੈ ਸੁਨੇਹਾ ਅਕਾਲ ਪੁਰਖ ਪਰਮਾਤਮਾ ਨੂੰ ਦੇ ਦੇਣਾ। ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ। ਇਹ ਸੁਨੇਹਾ ਅਕਾਲ ਪੁਰਖ ਪਰਮਾਤਮਾ ਨੂੰ ਮਾਤਾ ਜੀ ਸਾਹਿਬਜ਼ਾਦਿਆਂ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੱਲਿਆ। ਸੋ ਜਦੋਂ ਸ਼ਹਾਦਤਾਂ ਅੱਜ ਦੇ ਵੇਲੇ ਤਿੰਨ ਹੋਈਆਂ ਨੇ, ਫਿਰ ਇਹਨਾਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਨਹੀਂ ਗੁਰਬਾਣੀ ਦਿੰਦੇ ਸਨ। ਕਹਿ ਦਿੱਤਾ ਸੀ ਵੀ ਕਿਸੇ ਨੇ ਸੰਸਕਾਰ ਕਰਨਾ ਤੇ ਜ਼ਮੀਨ ਜਿਹੜੀ ਹੈ ਮੁੱਲ ਖਰੀਦਣੀ ਪਵੇਗੀ। ਧੰਨ ਬਾਬਾ ਟੋਡਰ ਮੱਲ ਸਾਹਿਬ ਸਾਧ ਸੰਗਤ ਜੀ, ਜਿਸ ਨੇ ਭਾਵਨਾ ਵਿੱਚ ਭਿੱਜੇ ਹੋਏ ਨੇ ਕਿਹਾ ਸੀ ਕਿ ਜਿੰਨੀ ਜ਼ਮੀਨ ਚਾਹੀਦੀ ਮੈਂ ਮੁੱਲ ਖਰੀਦ ਕਰਕੇ ਆਪਣੇ ਹੱਥੀ ਸੰਸਕਾਰ ਲਾਲਾਂ ਦਾ ਤੇ ਮਾਤਾ ਜੀ ਦਾ ਕਰਾਂਗਾ। ਜਦੋਂ ਜ਼ਮੀਨ ਖਰੀਦਣ ਦੀ ਗੱਲ ਚੱਲੀ, ਸੂਬੇਦਾਰ ਵਜੀਦ ਖਾਨ ਨੇ ਕਹਿ ਦਿੱਤਾ, ਮੋਹਰਾਂ ਵਿਛਾ ਕੇ ਧਰਤੀ ਜਿਹੜੀ ਮੁੱਲ ਲੈ ਸਕਦੇ ਹੋ। ਮੋਹਰਾਂ ਵਿਛਾ ਦਿੱਤੀਆਂ, ਫਿਰ ਵਜੀਦਾ ਮੁੱਕਰ ਗਿਆ। ਇਸ ਤਰ੍ਹਾਂ ਨੇ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ। ਖੜੀਆਂ ਕਰਕੇ ਮੋਹਰਾਂ ਗੁਰਦੁਆਰਾ ਸੀ ਜੋਤੀ ਸਰੂਪ ਸਾਹਿਬ ਜੀ ਵਾਲਾ ਪਾਵਨ ਪਵਿੱਤਰ ਅਸਥਾਨ, ਜਿੱਥੇ ਸਾਹਿਬਜ਼ਾਦੇ ਮਾਤਾ ਜੀ ਦੀ ਚਿਖਾ ਚਿਣੀ ਜਾਣੀ ਹੈ, ਇਹ ਜਗ੍ਹਾ ਟੋਡਰ ਮੱਲ ਜੀ ਨੇ ਮੁੱਲ ਖਰੀਦੀ ਮੋਹਰਾਂ ਖੜੀਆਂ ਕਰਕੇ। ਫਿਰ ਉਸ ਵੇਲੇ ਸਾਰੀ ਅੰਤਿਮ ਜਿਹੜੀ ਕਿਰਿਆ ਸੀ ਆਪਣੇ ਹੱਥੀਂ ਕੀਤੀ। ਦੋਹਾਂ ਲਾਲਾਂ ਦਾ ਅੰਤਿਮ ਜਿਹੜਾ ਸੀ ਇਸ਼ਨਾਨ, ਇਹ ਬਾਬਾ ਟੋਡਰ ਮੱਲ ਜੀ ਨੇ ਆਪਣੇ ਹੱਥੀਂ ਕਰਵਾਇਆ। ਮਾਤਾ ਗੁਜਰ ਕੌਰ ਜੀ ਦਾ ਅੰਤਿਮ ਇਸ਼ਨਾਨ ਟੋਡਰ ਮੱਲ ਦੀ ਪਤਨੀ ਨੇ ਕਰਵਾਇਆ। ਫਿਰ ਚੰਦਨ ਦੀ ਚਿਖਾ ਚਿਣ ਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਪੂਰਨ ਮਰਿਆਦਾ ਮੁੱਖ ਰੱਖ ਕੇ, ਫਿਰ ਉੱਥੇ ਸੰਸਕਾਰ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਕੀਤੇ ਗਏ। ਇਹ ਸਾਰੀ ਵਿਖਿਆ ਜਦੋਂ ਰਾਏਕੋਟ ਦੀ ਪਾਵਨ ਧਰਤੀ ਗੁਰਦੁਆਰਾ ਟਾਹਲੀਆਣਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣ ਰਹੇ ਸਨ, ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਕਿਹਾ ਸੀ, ਮਹਾਰਾਜ ਆਪ ਜੀ ਲਾਲਾਂ ਨੂੰ ਬਚਾ ਲੈਂਦੇ, ਚਾਰੇ ਪੁੱਤਰ ਕਿਉਂ ਸ਼ਹੀਦ ਕਰਵਾ ਦਿੱਤੇ, ਆਪ ਜੀ ਨੇ ਲਾਲਾਂ ਨੂੰ ਰੱਖ ਲੈਂਦੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੇ ਅਸੀਂ ਭਾਈ ਦਇਆ ਸਿੰਘ ਜੀ ਨੂੰ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਬਾਹਰ ਲਿਆ ਸਕਦੇ ਸੀ ਵਾਜਾ ਦੇ ਕੇ, ਵੱਡੇ ਲਾਲਾਂ ਨੂੰ ਵੀ ਲਿਆ ਸਕਦੇ ਸੀ। ਇਹ ਦੇਸ਼ ਵਾਸਤੇ, ਪੰਥ ਵਾਸਤੇ, ਕੌਮ ਦੇ ਵਾਸਤੇ ਆਪਣੇ ਪੁੱਤਰ ਬਾਰੇ ਨੇ ਕਿਹਾ ਸੀ, ਮਹਾਰਾਜ ਤੁਹਾਨੂੰ ਦੁੱਖ ਲੱਗਿਆ ਹੋਵੇਗਾ ਲਾਲਾਂ ਦੀ ਜਦੋਂ ਸ਼ਹਾਦਤ ਹੋਈ ਹੋਵੇਗੀ, ਸਾਰੀ ਵਿਖਿਆ ਸੁਣ ਕਰਕੇ। ਸਤਿਗੁਰੂ ਕਹਿੰਦੇ, ਇਸ ਤਰ੍ਹਾਂ ਕਰੋ, ਧਰਤੀ ਤੇ ਲਕੀਰਾਂ ਕੱਢੋ। ਚਾਰ ਲਕੀਰਾਂ ਉਹਨੇ ਰੇਤੇ ਵਿੱਚ ਕੱਢੀਆਂ। ਸਤਿਗੁਰੂ ਕਹਿੰਦੇ, ਹੱਥ ਮਾਰ ਕੇ ਲੇਟ ਦਿਓ। ਦਸ ਭਾਈ ਪਰਮ ਸਿੰਘ ਤੇ ਧਰਮ ਸਿੰਘ ਜਦੋਂ ਲਕੀਰਾਂ ਕੱਢੀਆਂ ਸਨ, ਉਸ ਵੇਲੇ ਕੋਈ ਦੁੱਖ ਹੋਇਆ ਸੀ? ਕਹਿੰਦੇ ਨਹੀਂ। ਜਦੋਂ ਲਕੀਰਾਂ ਲੇਟੀਆਂ ਨੇ, ਦੁੱਖ ਹੋਇਆ ਸੀ? ਕਹਿੰਦੇ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਪਰਮਾਤਮਾ ਨੇ ਅਮਾਨਤ ਦਿੱਤੀ ਸੀ ਪੁੱਤਰਾਂ ਦੀ, ਉਦੋਂ ਖੁਸ਼ੀ ਨਹੀਂ ਹੋਈ ਸੀ? ਜਦੋਂ ਆਪਣੀ ਅਮਾਨਤ ਪਰਮਾਤਮਾ ਵਾਹਿਗੁਰੂ ਨੇ ਲੈ ਲਈ, ਅਸੀਂ ਸੌਂਪ ਦਿੱਤੀ ਪਰਮਾਤਮਾ ਨੂੰ, ਤੇ ਕੋਈ ਦੁੱਖ ਨਹੀਂ ਹੋਇਆ? ਇਹ ਵਚਨ ਕੇਵਲ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਕਹਿ ਸਕਦੇ ਨੇ। ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਨਹੀਂ ਹੈ। ਦਸ਼ਰਥ ਵਰਗੇ ਸਾਧ ਸੰਗਤ ਜੀ ਕੋਠਿਆਂ ਤੇ ਛਾਲਾਂ ਮਾਰ ਕੇ ਪੁੱਤਰਾਂ ਦੇ ਵਿਛੋੜੇ ਕਰਕੇ ਪ੍ਰਾਣ ਦੇ ਗਏ। ਇਬਰਾਹੀਮ ਵਰਗਿਆਂ ਨੇ ਉਸ ਵੇਲੇ ਪੱਟੀਆਂ ਬੰਨ ਲਈਆਂ ਆਪਣੀਆਂ ਅੱਖਾਂ ਦੇ ਉੱਤੇ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰੇ ਛੱਡੇ ਸੀ। ਚਮਕੌਰ ਦੀ ਗੜੀ ਵਿੱਚ ਲਾਲਾਂ ਦੀਆਂ ਸ਼ਹੀਦੀਆਂ ਹੋਈਆਂ। ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਦੇ ਦਿਨ ਸ਼ਹਾਦਤ ਹੁੰਦੀ। ਸਤਿਗੁਰੂ ਪਾਤਸ਼ਾਹ ਨੇ ਫਿਰ ਕਹਿ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਪਿਆ ਹੋਇਆ ਜੀਵਤ ਲੱਖ ਹਜ਼ਾਰ। ਸਾਨੂੰ ਪੁੱਤਰ ਬਣਾਇਆ, ਸੋ ਅੱਜ ਦਾ ਜਿਹੜਾ ਪਾਵਨ ਪਵਿੱਤਰ ਇਹ ਦਿਹਾੜਾ ਬੜਾ ਵੈਰਾਗਮਈ ਦਿਹਾੜਾ ਹੈ। ਦੋ ਦਿਹਾੜਿਆਂ ਤੇ ਕਥਾ ਕਰਨੀ ਬੜੀ ਮੁਸ਼ਕਲ ਹੋ ਜਾਂਦੀ। ਇੱਕ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਨੂੰ ਬਿਆਨ ਹੁੰਦੀ, ਇੱਕ ਛੋਟਿਆਂ ਲਾਲਾਂ ਨੂੰ ਜਿਹੜੇ ਤਸੀਹੇ ਦਿੱਤੇ ਗੁਰਬਾਣੀਆਂ ਨੇ, ਇਹ ਕਥਾ ਵੀ ਬੜਾ ਮਨ ਕਠੋਰ ਕਰਕੇ ਕਹਿਣੀ ਪੈਂਦੀ ਹੈ। ਸਾਧ ਸੰਗਤ ਵੱਡੇ ਵੱਡੇ ਪੱਥਰ ਵੀ ਪਿਘਲ ਜਾਂਦੇ ਐਸੇ ਲਾਲਾਂ ਦਾ ਇਤਿਹਾਸ ਸੁਣ ਕਰਕੇ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਨੂੰ, ਧੰਨ ਮਾਤਾ ਗੁਜਰ ਕੌਰ ਜੀ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸਮਾਂ ਬੜਾ ਸੀਮਿਤ ਹੈ, ਸ਼ਬਦ ਵੀ ਅਸ਼ਟਪਦੀਆਂ ਦਾ ਹੈ। ਆਓ ਸ੍ਰੀ ਮੁੱਖ ਵਾਕ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਅੱਜ ਅੰਮ੍ਰਿਤ ਵੇਲੇ ਬਖਸ਼ਿਆ ਹੈ, ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸੁਰਖ ਮਹਲਾ ਪਹਿਲਾ ਕਰ ਪਹਿਲਾ ਅਸ਼ਟ ਪਦੀਆਂ ਚਾਰ ਤੁਕੀ। ਸੁਰਖ ਰਾਗਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਪਹਿਲੇ ਘਰ ਤਾਲ ਦੇ ਅੰਦਰ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਅਸ਼ਟਪਦੀਆ ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ, ਇਸ ਦੀਆਂ ਅੱਠ ਅੱਠ ਪਦੀਆਂ ਜਿਹੜੀਆਂ ਪੌੜੀਆਂ ਹੋਣਗੀਆਂ। ਅਸ਼ਟਪਦੀਆਂ ਦੇ ਸਿਰਲੇਖ ਹੇਠ ਸਤਿਗੁਰੂ ਨੇ ਉਚਾਰਨ ਕੀਤਾ ਤੇ ਚੌ ਤੁਕੀ, ਇੱਕ ਪੌੜੀ ਦੇ ਅੰਦਰ ਚਾਰ ਚਾਰ ਜਿਹੜੀਆਂ ਤੁਕਾਂ ਆਉਣਗੀਆਂ। ਸਤਿਗੁਰ ਪ੍ਰਸਾਦ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਨਾ ਪੜੇ ਹਰ ਦਿਨ ਹੋਰ ਨਾ ਪੂਜੇ।
ਗੁਰੂ ਨਾਨਕ ਦੇਵ ਸਾਹਿਬ ਜੀ 12 ਸਾਲ ਉਦਾਸੀਆਂ ਕਰਨ ਤੋਂ ਬਾਅਦ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਮਾਤਾ ਪਿਤਾ ਜੀ ਦੇ ਕੋਲ ਆਏ ਨੇ। ਉੱਥੇ ਇੱਕ ਬੈਰਾਗੀਆਂ ਦੀ ਜਮਾਤ ਲੈ ਕਰਕੇ ਉਹਨਾਂ ਦਾ ਮੁਖੀ ਬੈਰਾਗੀ ਜਿਹੜਾ ਸਾਧੂ ਆਇਆ, ਇਹਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਜਿੱਥੇ ਤੁਸੀਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਸਾਂ ਦੇਸਾਂਤਰਾਂ ਵਿੱਚ ਦਿੰਦੇ ਹੋ ਤੇ ਲੋਕਾਂ ਨੂੰ ਕਰਮ ਕਾਂਡ ਕਰਨ ਦਾ ਵੀ ਉਪਦੇਸ਼ ਦਿਆ ਕਰੋ, ਇਹਦੇ ਸਦਕਾ ਫਿਰ ਮਨ ਦੀ ਸ਼ੁੱਧੀ ਹੁੰਦੀ ਹੈ, ਫਿਰ ਕੋਈ ਭਗਤੀ ਕਰਨ ਦੇ ਜਿਹੜਾ ਯੋਗ ਬਣਦਾ ਹੈ। ਕਰਮ ਕਾਂਡ ਕਰਨਾ ਅਤੇ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬੈਰਾਗੀ ਦੇ ਬਚਨ ਸੁਣ ਕਰਕੇ ਜਿੱਥੇ ਉਸ ਬੈਰਾਗੀ ਨੂੰ ਉਪਦੇਸ਼ ਦਿੱਤਾ, ਉੱਥੇ ਅੱਜ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਦੁਬਧਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ। ਭਾਈ, ਅਸੀਂ ਤੇ ਜਿਹੜੀ ਦੁਬਧਾ ਪਾਉਣ ਵਾਲੀ ਮਨ ਦੇ ਦੋ ਖਿਆਲ ਪੈਦਾ ਕਰਨ ਵਾਲੀ ਵਿਦਿਆ ਹੈ, ਐਸੀ ਦੁਬਧਾ ਪੈਦਾ ਕਰਨ ਵਾਲੀ ਵਿਦਿਆ ਵੀ ਨਹੀਂ ਪੜ੍ਹਦੇ ਹਾਂ। ਹਰੇ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ, ਨਾ ਦੇਵੀ ਨੂੰ, ਨਾ ਦੇਵਤੇ ਨੂੰ, ਨਾ ਮੜੀਆਂ ਮਸਾਣਾਂ ਨੂੰ, ਕਿਸੇ ਨੂੰ ਵੀ ਨਹੀਂ ਪੂਜਾ ਪੂਜਣਾ ਕਰਦੇ ਹਾਂ।
ਮੜੇ ਮਸਾਣ ਨਾ ਜਾਈ।
ਮੜੇ ਦਾ ਅਰਥ ਹੁੰਦਾ ਜਿਹੜੇ ਮੱਠ ਹੁੰਦੇ ਨੇ ਯੋਗੀਆਂ ਦੇ ਬਣਾਏ ਹੋਏ, ਉਹਨਾਂ ਮੱਠਾਂ ਵਿੱਚ ਵੀ ਨਹੀਂ ਜਾ ਕੇ ਬੈਠਦੇ ਹਾਂ। ਮਸਾਣ ਹੁੰਦਾ ਜਿੱਥੇ ਸੰਸਕਾਰ ਕੀਤਾ ਜਾਂਦਾ, ਸ਼ਮਸ਼ਾਨ ਭੂਮਿਕਾ, ਉੱਥੇ ਵੀ ਕਈ ਲੋਕ ਜਾ ਕੇ ਸਿਵੇ ਜਗਾ ਲੈਂਦੇ ਨੇ। ਇਸ ਤਰ੍ਹਾਂ ਦੇ ਕੋਈ ਕਰਮ ਵੀ ਨਹੀਂ ਕਰਦੇ ਹਾਂ, ਨਾ ਮੱਠਾਂ ਵਿੱਚ ਜਾਂਦੇ ਹਾਂ ਤੇ ਨਾ ਸ਼ਮਸ਼ਾਨ ਭੂਮਿਕਾ ਵਿੱਚ ਜਾਂਦੇ ਹਾਂ।
ਸੁਨਾ ਰਾਜ ਨਾ ਪਰ ਘਰ ਜਾਵਾ,
ਜਿਹੜੀ ਤ੍ਰਿਸ਼ਨਾ ਹੈ ਬੰਦੇ ਨੂੰ ਟਿਕਣ ਨਹੀਂ ਦਿੰਦੀ, ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੀ, ਇਸ ਤ੍ਰਿਸ਼ਨਾ ਵਿੱਚ ਰਾਜ ਤਦਾਕਾਰ ਹੋ ਕੇ ਤ੍ਰਿਸ਼ਨਾ ਨਾਲ ਮਿਲ ਕਰਕੇ ਪ੍ਰਤੱਖ ਵੀ ਪਰਾਏ ਘਰਾਂ ਵਿੱਚ ਮੰਗਣ ਵਾਸਤੇ ਨਹੀਂ ਜਾਵਾਂ ਜਾਂਦੇ ਹਾਂ। ਆਪਣੇ ਅਕਾਲ ਪੁਰਖ ਦਾ ਇੱਕ ਘਰ ਛੱਡ ਕੇ ਦੇਵੀ ਦੇਵਤਿਆਂ ਦੇ ਘਰਾਂ ਵਿੱਚ ਵੀ ਨਹੀਂ ਜਾਂਦੇ ਹਾਂ।
ਸੁਨਾ ਨਾਮ ਬੁਝਾਈ,
ਕ੍ਰਿਸ਼ਨਾ ਬੰਦੇ ਨੂੰ ਭਟਕਾਉਣ ਵਾਲੀ ਦਰ ਦਰ ਤੇ ਘੁਮਾਉਣ ਵਾਲੀ ਹੈ। ਇਹ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਖਤਮ ਹੁੰਦੀ ਹੈ। ਅਸੀਂ ਤੇ ਭਾਈ ਨਾਮ ਜਪ ਕੇ ਕ੍ਰਿਸ਼ਨਾ ਨੂੰ ਬੁਝਾ ਦਿੱਤਾ, ਖਤਮ ਕਰ ਦਿੱਤਾ ਹੈ।
ਘਰ ਭੀਤਰ ਘਰ ਗੁਰੂ ਦਿਖਾਇਆ,
ਸਾਡਾ ਇਹ ਘਰ ਸਰੀਰ ਹੈ, ਇਸ ਦੇ ਅੰਦਰ ਹੀ ਹਿਰਦਾ ਰੂਪ ਘਰ ਪਿਆ ਹੈ। ਹਿਰਦੇ ਰੂਪ ਘਰ ਦੇ ਵਿੱਚ ਮੇਰੇ ਪੂਰਨ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਘਰ ਜਿਹੜਾ ਹੈ ਆਪਣਾ ਸਰੂਪ ਰੂਪੀ ਘਰ ਸਾਨੂੰ ਦਿਖਾ ਦਿੱਤਾ ਹੈ।
ਰਤੇ ਮਨ ਪਾਈ,
ਇਸ ਵੇਲੇ ਅਕਾਲ ਪੁਰਖ ਪਰਮਾਤਮਾ ਤੇ ਗੁਰੂ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਮਨ ਵਿੱਚ ਭਾਈ ਭਾ ਗਈ, ਚੰਗੀ ਲੱਗੀ ਤੇ ਉਸ ਵੇਲੇ ਸਹਿਜ ਦੇ ਅੰਦਰ ਰੱਤੇ ਰੰਗੇ ਗਏ। ਸਹਿਜ ਦਾ ਅਰਥ ਜਿਹੜੇ ਨਿਰਯਤਨ ਹੀ ਸਭ ਕੁੱਝ ਹੋਈ ਜਾਣਾ, ਆਤਮਕ ਅਡੋਲ ਜਿਹੜੀ ਐਸੀ ਅਵਸਥਾ ਹੈ, ਸਹਿਜ ਗਿਆਨ ਹੈ, ਉਸ ਵਿੱਚ ਰੱਤੇ ਰੰਗੇ ਗਏ ਹਾਂ।
ਆਪੇ ਦਾਨਾ ਆਪੇ ਬੀਨਾ,
ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕਰਨੀ ਸਾਨੂੰ ਸਿਖਾਉਂਦੇ ਨਹੀਂ ਪਰਮਾਤਮਾ ਜੀ, ਤੂੰ ਆਪੇ ਦਾਨਾ। ਦਾਨਾ ਜਿਹੜਾ ਦਨਾ ਹੁੰਦਾ ਅੰਦਰ ਦੀਆਂ ਜਾਣਨ ਵਾਲਾ, ਜਿਹਨੂੰ ਅੰਤਰ ਜਾਮੀ ਕਹਿੰਦੇ ਨੇ। ਪਰਮਾਤਮਾ ਜੀ ਤੁਸੀਂ ਆਪ ਹੀ ਦਾਨਾ ਅੰਦਰਲੀਆਂ ਜਾਣਦੇ ਹੋ, ਆਪੇ ਬੀਨਾ ਤੇ ਦ੍ਰਿਸ਼ਟਾ ਰੂਪ ਹੋ ਕਰਕੇ ਬਾਹਰ ਦੀਆਂ ਜਿੰਨੀਆਂ ਵੀ ਵਿਚਾਰਾਂ ਇਹਨਾਂ ਨੂੰ ਜਾਣਨ ਵਾਲੇ ਹੋ।
ਦੇਵਹ ਮਤ ਸਾਈ,
ਜਿਹੜੇ ਤੁਸੀਂ ਮਤ ਸਾਨੂੰ ਸਿੱਖਿਆ ਦੇਣੀ ਕਰਦੇ ਹੋ, ਤਾਂ ਹੀ ਫਿਰ ਆਤਮ ਵਿਛਾਣੀ ਮਤ ਬੁੱਧੀ ਪ੍ਰਾਪਤ ਹੁੰਦੀ ਹੈ। ਤੂੰ ਦੇਵਹ ਮਤ ਸਾਈ, ਜਿਹੋ ਜੀ ਮਤ ਤੁਸਾਂ ਨੇ ਜੀਵਾਂ ਨੂੰ ਬਖਸ਼ਣਾ ਕੀਤੀ, ਉਹੋ ਜੀ ਮਤ ਸੁਮਤ ਤੇਰਾ ਬਸ ਸੁਆਮੀ। ਹੇ ਪਰਮਾਤਮਾ, ਉਸੇ ਤਰ੍ਹਾਂ ਦੀ ਮਤ ਜੀਵ ਵਰਤਦੇ ਹਨ।
ਮਨ ਬੈਰਾਗ ਰੱਤੇ ਬੈਰਾਗੀ,
ਜਿਹੜਾ ਐਸਾ ਸਾਡਾ ਇਹ ਮਨ ਹੈ, ਇਸ ਮਨ ਨੇ ਇਸ ਤਰ੍ਹਾਂ ਵੈਰਾਗਵਾਨ ਹੋ ਕਰਕੇ ਵੈਰਾਗ ਦੇ ਵਿੱਚ ਹੀ ਰੱਤੋ ਆਪਣੇ ਆਪ ਨੂੰ ਰੰਗਣਾ ਕੀਤਾ ਹੈ। ਗਰੀਬ ਨਵਾਜ਼ ਸਤਿਗੁਰੂ ਇਸ ਵੈਰਾਗੀ ਦੇ ਪ੍ਰਥਾਈ ਸਿੱਖਿਆ ਦਿੰਦੇ ਨੇ ਕਿ ਜਿਸ ਦੇ ਮਨ ਨੂੰ ਵੈਰਾਗ ਆ ਕਰਕੇ ਲੱਗ ਗਿਆ, ਉਹ ਫਿਰ ਭਾਈ ਵੈਰਾਗ ਦੇ ਅੰਦਰ ਹੀ ਰੱਤੋ ਰੰਗਿਆ ਜਾਂਦਾ ਹੈ।
ਮਨ ਬੇਬਿਆ ਮੇਰੀ ਮਾਈ,
ਹੇ ਮੇਰੇ ਭਾਈ, ਹੇ ਮੇਰੇ ਭਰਾਵਾ, ਤੇ ਸ਼ਬਦ ਮਨ ਬੇਬਿਆ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦਾ ਮਨ ਗੁਰੂ ਦੇ ਸ਼ਬਦ ਉਪਦੇਸ਼ ਦੇ ਅੰਦਰ ਬੇਬਿਆ ਬੁੰਨਿਆ ਜਾਂਦਾ, ਸ਼ਬਦ ਦੇ ਨਾਲ ਮਨ ਮਿਲ ਜਾਂਦਾ, ਉਹਨਾਂ ਦਾ ਮਨ ਪੂਰਨ ਵੈਰਾਗੀ ਬਣ ਜਾਂਦਾ ਹੈ। ਵੈਰਾਗ ਦੇ ਵਿੱਚ ਹੀ ਉਹ ਰੱਤੋ ਤਦਾਕਾਰ ਹੋਏ ਰਹਿੰਦੇ ਹਨ।
ਅੰਤਰ ਜੋਤ ਨਿਰੰਤਰ ਬਾਣੀ,
ਜਿਹੜੇ ਅੰਤਰ ਜੀਵਾਂ ਦੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦੀ ਜੋਤ ਹੈ, ਜਿਹਨੂੰ ਆਤਮਾ ਕਿਹਾ ਜਾਂਦਾ, ਤੇ ਉਸ ਜੋਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਨਿਰੰਤਰ ਬਾਣੀ, ਜਦੋਂ ਬਾਣੀ ਦਾ ਨਿਰੰਤਰ ਇੱਕ ਰਸ ਕੋਈ ਪ੍ਰਵਾਹ ਚਲਾਉਂਦਾ ਹੈ।
ਸਾਹਿਬ ਸੋਲ ਵਲਾਈ,
ਬਾਣੀ ਪੜ੍ਹਨ ਦਾ ਪ੍ਰਤਾਪ ਹੈ ਤੇ ਸੱਚੇ ਸਾਹਿਬ ਪਰਮਾਤਮਾ ਦੇ ਨਾਲ ਜੀਵ ਦੇ ਮਨ ਦੀ ਲਿਵ ਜਿਹੜੀ ਬਿਰਤੀ ਲੱਗ ਜਾਂਦੀ ਹੈ ਤੇ ਅੰਦਰ ਦੀ ਜਿਹੜੀ ਜੋਤ ਉਸਨੂੰ ਪ੍ਰਗਟ ਹੋ ਜਾਂਦੀ ਬਾਣੀ ਦੁਆਰਾ। ਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ,
ਅਸੰਖ ਬੈਰਾਗੀ ਕਹੇ ਬੈਰਾਗ,
ਤੋਂ ਰਹਿਤ ਜਿਹੜੇ ਬੈਰਾਗੀ ਮਨੁੱਖ ਹਨ ਉਹ ਵੈਰਾਗ ਦੇ ਬਾਰੇ ਕਹੇ ਕਹਿੰਦੇ ਨੇ, ਜਾਂ ਅਸੰਖ ਤਰ੍ਹਾਂ ਦਾ ਅਣਗਿਣਤ ਤਰ੍ਹਾਂ ਦਾ ਜਿਹੜਾ ਵੈਰਾਗ ਹੈ ਉਸ ਦੇ ਬਾਰੇ ਵੈਰਾਗੀ ਮਨੁੱਖ ਕਹਿੰਦੇ ਹਨ।
ਬੈਰਾਗੀ ਜੇ ਖਸਮੈ ਭਾਵ,
ਅਸਲ ਦੇ ਵਿੱਚ ਤਾਂ ਉਹੀ ਭਾਈ ਵੈਰਾਗੀ ਹੈ, ਪੂਰਨ ਤਨ ਕਰਕੇ ਮਨ ਕਰਕੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਮਨ ਵਿੱਚ ਭਾ ਜਾਂਦੇ ਨੇ, ਜਿਸ ਦਾ ਵੈਰਾਗ ਧਾਰਨ ਕੀਤਾ, ਜਿਸ ਦੇ ਦੈਵੀ ਗੁਣ ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ, ਉਹ ਅਸਲ ਵਿੱਚ ਪੂਰਨ ਵੈਰਾਗੀ ਕਿਹਾ ਜਾਂਦਾ ਹੈ।
ਸ਼ਬਦ ਸਦਾ ਭੈ ਰਚਿਆ,
ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹਮੇਸ਼ਾ ਭੈ ਦੇ ਵਿੱਚ ਡਰ ਦੇ ਵਿੱਚ ਹੀ ਤਦਾ ਕਰ ਲੈਂਦਾ ਹੈ, ਫਿਰ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਵਸਾ ਲੈਂਦਾ।
ਕਾਰ ਕਮਾਵੇ,
ਗੁਰੂ ਸਾਹਿਬ ਦੀ ਦੱਸੀ ਹੋਈ ਜਿਹੜੀ ਕਾਰ ਰੀਤ ਮਰਯਾਦਾ ਹੈ ਉਹਦੀ ਕਮਾਈ ਕਰਦਾ, ਗੁਰੂ ਦੇ ਹੁਕਮ ਨੂੰ ਮੰਨਦਾ, ਉਹਦੇ ਹਿਰਦੇ ਅੰਦਰ ਸ਼ਬਦ ਉਪਦੇਸ਼ ਦਾ ਟਿਕਾ ਹੋ ਜਾਂਦਾ।
ਚੇਤਾ ਮਨੁਆ ਨਾ ਬੋਲੇ,
ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਕਰੇ ਜੀਵ, ਤੇ ਫਿਰ ਇਹਦਾ ਜਿਹੜਾ ਮਨ ਹੈ ਉਹ ਨਹੀਂ ਬੋਲਦਾ ਕਿਸੇ ਪਾਸੇ।
ਭਾਵਤ ਵਰਜ ਰਹਾਵੇ,
ਭਾਵਤ ਦੌੜੇ ਜਾਂਦੇ ਮਨ ਨੂੰ ਫਿਰ ਵਰਜ ਰੋਕ ਕਰਕੇ ਰਹਾਵੇ ਰੱਖ ਲੈਂਦਾ ਗੁਰੂ ਦਾ ਪਿਆਰਾ, ਜਦੋਂ ਇੱਕ ਦਾ ਸਿਮਰਨ ਕਰੇਗਾ।
ਮਾਤਾ ਸਦਾ ਰੰਗ ਰਾਤਾ,
ਜਿਹੜੇ ਇਸ ਲਈ ਸਦਾ ਪਰਮਾਤਮਾ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ ਰਾਤਾ ਰੱਤੇ ਰਹਿੰਦੇ ਨੇ, ਤਦਾਕਾਰ ਹੋ ਜਾਂਦੇ, ਉਹ ਸਹਿਜੇ ਦਾ ਅਰਥ ਗਿਆਨ ਵਿੱਚ ਮਾਤਾ ਮਸਤ ਰਹਿੰਦੇ ਨੇ, ਉਹਨਾਂ ਦੀ ਗੁਰਤੀ ਜਿਹੜੀ ਬ੍ਰਹਮ ਗਿਆਨ ਵਾਲੀ ਬਣ ਜਾਂਦੀ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਗੁਣਾਂ ਨੂੰ ਉਹ ਗਾਉਂਦੇ ਹਨ।
ਪਾਉਣ ਬਿੰਦ ਸੁਖ ਵਾਸੀ,
ਜਿਹੜਾ ਮਨੁਆ ਸਾਡਾ ਮਨ ਹੈ ਇਹ ਪਾਉਣ ਹਵਾ ਦੀ ਨਿਆਈ ਚੰਚਲ ਹੈ। ਬਿੰਦ ਸੁਖ ਵਾਸੀ, ਬਿੰਦ ਦਾ ਅਰਥ ਜੇ ਥੋੜੇ ਮਾਤਰ ਖਿਣ ਮਾਤਰ ਵੀ ਕਿਤੇ ਟੁੱਟ ਜਾਵੇ ਤਾਂ ਸੁੱਖਾਂ ਦੇ ਵਿੱਚ ਵਾਸੀ ਉਹਦਾ ਵਸਣਾ ਹੋ ਜਾਂਦਾ।
ਰਾਮ ਵਸੈ ਸੁਖ ਭਾਈ,
ਇਸ ਦੇ ਅੰਦਰ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਵਸ ਗਿਆ ਹੈ ਭਾਈ, ਉਸ ਦੀ ਜੀਵ ਦਾ ਜਿਹੜਾ ਜੀਵਨ ਹੈ ਉਹ ਸੁੱਖਾਂ ਵਾਲਾ ਬਣ ਜਾਂਦਾ ਹੈ।
ਨੇਤਰ ਸੋਤਰ ਸੱਚ ਰਾਤੇ,
ਜਿਹਦਾ ਜਵਾਨ ਹੈ ਨੇਤਰ ਅੱਖਾਂ ਨੇ ਸੋਤਰ ਸਾਡੇ ਕੰਨ ਹਨ, ਸੱਚੇ ਪਰਮਾਤਮਾ ਵਿੱਚ ਰਾਤੇ ਤਵਾਕਾਰ ਹੋ ਜਾਂਦੇ। ਉਹਨਾਂ ਦੀ ਜਿਹੜੀ ਜਲਨ ਹੈ ਅੰਦਰ ਵਿਸ਼ਿਆਂ ਵਿਕਾਰਾਂ ਦੀ ਬੂਝੀ ਬੁੱਝ ਜਾਂਦੀ ਹੈ, ਉਹਨਾਂ ਦੀ ਜਲਨ ਬੁੱਝਦੀ ਹੈ, ਤੁਝ ਹੈ ਬੁਝਾਈ ਜਿਹਨਾਂ ਦੀ ਸਤਿਗੁਰੂ ਤੁਸੀਂ ਆਪ ਬੁਝਾ ਦਿੰਦੇ ਹੋ।
ਸੁਨ ਰਾਸ ਰਹਿ ਬੈਰਾਗੀ,
ਜਿਹੜਾ ਐਸਾ ਬੈਰਾਗੀ ਮਨੁੱਖ ਹੈ ਸਾਰੀ ਤਰ੍ਹਾਂ ਦੀਆਂ ਆਸਾਂ ਤੋਂ ਨਿਰਾਸ ਹੋ ਕਰਕੇ ਰਹਿਣਾ ਕਰੇ।
ਕਰ ਤਾੜੀ ਲਾਈ,
ਆਪਣੀ ਨਿੱਜੀ ਘਰ ਸਰੂਪ ਰੂਪੀ ਘਰ ਦੇ ਅੰਦਰ ਤਾੜੀ ਸਮਾਧੀ ਲਾ ਲੈਂਦਾ ਹੈ।
ਭਿੱਖਿਆ ਨਾਮ ਰੱਜੇ ਸੰਤੋਖੀ,
ਜਿਹੜੇ ਗੁਰੂ ਦੇ ਪਿਆਰੇ ਹਨ ਸਾਧ ਸੰਗਤ ਜੀ, ਉਹ ਤਾਂ ਨਾਮ ਦੀ ਭਿੱਖਿਆ ਪ੍ਰਾਪਤ ਕਰਕੇ ਰੱਜੇ ਰੱਜ ਜਾਂਦੇ, ਮਨ ਨੂੰ ਸੰਤੋਖ ਆ ਜਾਂਦਾ।
ਅੰਮ੍ਰਿਤ ਸਹਿਜ ਪਿਆਰੇ,
ਉਹਨਾਂ ਨੂੰ ਪਰਮਾਤਮਾ ਨੇ ਗੁਰੂ ਨੇ ਸਹਿਜੇ ਹੀ ਜਿਹੜਾ ਅੰਮ੍ਰਿਤ ਮਰਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਉਹ ਪਿਆਈ ਪਿਲਾਉਣਾ ਕੀਤਾ ਹੈ।
ਵਿੱਚ ਬੈਰਾਗ ਨਾ ਹੋਵੀ,
ਜਿੰਨੀ ਦੇਰ ਮਨ ਦੇ ਦੋ ਸੁਭਾਅ ਬਣੇ ਨੇ, ਦੁਬਦਾ ਬਣੀ, ਓਨੀ ਦੇਰ ਮਨ ਵਿੱਚ ਕਦੇ ਵੈਰਾਗ ਪੈਦਾ ਨਹੀਂ ਹੋ ਸਕਦਾ।
ਜਦ ਲੱਗ ਦੂਜੀ ਰਾਈ,
ਜਦੋਂ ਤੱਕ ਜੀਵ ਦੇ ਮਨ ਅੰਦਰ ਦੂਜੀ ਜਿਹੜੀ ਦਵੈਤ ਹੈ ਰਾਈ ਮਾਤਰ ਥੋੜੀ ਜਿੰਨੀ ਵੀ ਵਸਦੀ ਹੋਵੇ,
ਸਭ ਜਗ ਤੇਰਾ ਤੂੰ ਇੱਕੋ ਦਾਤਾ,
ਜਿੰਨਾ ਵੀ ਜਗਤ ਹੈ ਪਰਮਾਤਮਾ ਤੇਰਾ ਪੈਦਾ ਕੀਤਾ, ਤੂੰ ਸਾਰਿਆਂ ਜੀਵਾਂ ਦਾ ਸ੍ਰੋਮਣੀ ਦਾਤਾ ਹੈ।
ਅਗਰ ਨਾ ਦੂਜਾ ਭਾਈ,
ਭਾਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਅਗਰ ਹੋਰ ਸਥਾਨ ਵਿੱਚ ਦੂਜਾ ਕੋਈ ਨਹੀਂ ਹੈ।
ਮਨ ਮੁਖ ਜੰਤ ਦੁੱਖ ਸਦਾ ਨਿਵਾਸੀ,
ਜਿਹੜੇ ਮਨ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਮਨਮੁੱਖ ਜੀਵ ਨੇ ਉਹਨਾਂ ਦਾ ਸਦਾ ਦੁੱਖਾਂ ਦੇ ਵਿੱਚ ਹੀ ਨਿਵਾਸ ਹੁੰਦਾ, ਟਿਕਣਾ ਹੁੰਦਾ।
ਗੁਰਮੁਖ ਦੇ ਵਡਿਆਈ,
ਗੁਰਮੁਖਾਂ ਨੂੰ ਪਰਮਾਤਮਾ ਬ੍ਰਹਮ ਗਿਆਨੀ ਹੋਣ ਦੀ ਨਾਮ ਦੀ ਵਡਿਆਈ ਦੇ ਦਿੰਦਾ ਹੈ।
ਅਪਰ ਅਪਾਰ ਅਗੰਮ ਅਗੋਚਰ,
ਪਰਮਾਤਮਾ ਅਪਰ ਪਰੇ ਤੋਂ ਪਰੇ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ, ਅਗੰਮ ਜਿਹੜਾ ਹੈ ਇਸ ਪ੍ਰਕਾਰ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ।
ਕਹਿਣੇ ਕੀਮ ਨਾ ਪਾਈ,
ਕਹਿਣ ਕਰਕੇ ਬੋਲਣ ਕਰਕੇ ਜ਼ੁਬਾਨ ਦੇ ਨਾਲ ਕੋਈ ਕੀਮਤ ਨਹੀਂ ਬਿਆਨ ਕਰ ਸਕਦਾ।
ਸਮਾਦ ਮਹਾ ਪਰਮਾਰਥ,
ਜਿਹੜੀ ਅਸੀਂ ਸੋਨਾ ਫੁਰਦੇ ਅੰਦਰ ਜਾ ਕਰਕੇ ਸਮਾਧੀ ਲੱਗ ਜਾਣੀ। ਮਹੋ ਪਰਮਾਰਥ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰਿਆਂ ਤੋਂ ਵੱਡਾ ਮਹਾਨ ਜਿਹੜਾ ਸਿਧਾਂਤ ਰੂਪ ਹੈ
ਭਵਨ ਪਤ ਨਾਮ,
ਉਸ ਪਰਮਾਤਮਾ ਦਾ ਨਾਮ ਤਿੰਨਾਂ ਭਵਨਾਂ ਦਾ ਤਿੰਨਾਂ ਲੋਕਾਂ ਦਾ ਪਤੀ ਕਿਹਾ ਜਾਂਦਾ।
ਮਸਤਕ ਲੇਖ ਜੀਆ ਜਗ ਜੋਨੀ,
ਜੀ ਪੈਦਾ ਕੀਤੇ ਸੰਸਾਰ ਦੇ ਅੰਦਰ ਇਹਨਾਂ ਦੇ ਮਸਤਕ ਮੱਥੇ ਦੇ ਲੇਖ ਲਿਖੇ ਉਸ ਤਰ੍ਹਾਂ ਦੇ ਭੋਗੀ ਜਾਂਦੇ ਹਨ।
ਸਿਰ ਸਿਰ ਲੇਖ ਸੁਹਾਮਣ,
ਜਿਵੇਂ ਜਿਵੇਂ ਲੇਖ ਲਿਖੇ ਪਰਮਾਤਮਾ ਨੇ ਉਸੇ ਤਰ੍ਹਾਂ ਮੱਥੇ ਦੇ ਉੱਤੇ ਸੁਹਾਮਣ ਸਹਾਰਦੇ ਹਨ। ਜੀਵ
ਕਰਮ ਸੁਕਰਮ ਕਰਾਏ ਆਪੇ,
ਤੇ ਮੰਦੇ ਸ਼ੁਭ ਤੇ ਅਸ਼ੁਭ ਜਿਤਨੇ ਵੀ ਕਰਮ ਹਨ ਪਰਮਾਤਮਾ ਵਾਹਿਗੁਰੂ ਕਰਵਾਉਂਦਾ, ਬੰਦੇ ਦੀ ਵਾਸ਼ਨਾ ਪ੍ਰੇਰ ਕੇ ਕਰਵਾਉਂਦੀ ਹੈ।
ਭਗਤ ਦ੍ਰਿੜਾਮ,
ਆਪਣੇ ਪਿਆਰੇ ਗੁਰਸਿੱਖਾਂ ਨੂੰ ਆਪ ਹੀ ਭਗਤੀ ਦ੍ਰਿੜ ਕਰਵਾ ਦਿੰਦਾ।
ਮਨ ਮੁਖ ਝੂਠ ਲਹੈ ਪੈ ਮਾਨ,
ਜਿਹੜੀ ਮਨ ਨੂੰ ਝੂਠ ਲੱਗੀ ਹੋਈ ਅਵਿਦਿਆ ਦੀ, ਮੁੱਖ ਮੂੰਹ ਨੂੰ ਝੂਠ ਲੱਗੀ ਝੂਠ ਬੋਲਣ ਦੀ, ਇਹ ਲਹਿ ਲਹਿ ਜਾਂਦੀ ਹੈ। ਜੇ ਕੋਈ ਪਰਮਾਤਮਾ ਦਾ ਭੈ ਡਰ ਮਾਨ ਮੰਨਣਾ ਕਰੇ,
ਆਪੇ ਗਿਆਨ ਅਗਾਮ,
ਆਪ ਹੀ ਪਰਮੇਸ਼ਰ ਵਾਹਿਗੁਰੂ। ਅਗਾਮਿੰਗ ਦਾ ਅਰਥ ਮਨ ਦੀ ਗਮਤਾ ਤੋਂ ਪਰੇ ਗਿਆਨ ਸਰੂਪ ਹੈ।
ਚਾਖਿਆ ਸੇਈ ਸਾਧ ਜਾਣ,
ਇਹਨਾਂ ਨੇ ਐਸੇ ਨਾਮ ਰਸ ਨੂੰ ਚਾਖਿਆ ਧਾਰਨ ਕੀਤਾ, ਉਹੀ ਇਹਦੇ ਸਵਾਦ ਨੂੰ ਜਾਣਦੇ ਹਨ।
ਜੋ ਗੁੰਦੇ ਕੀ ਮਠਿਆਈ,
ਗੁੰਦਾ ਬੰਦਾ ਮਠਿਆਈ ਖਾ ਲਵੇ ਤੇ ਚਿਹਰੇ ਤੇ ਪਤਾ ਲੱਗਦਾ ਉਸ ਨੂੰ।
ਕਥਾ ਕਾਗਿਆ ਕਥੀਆ ਭਾਈ,
ਜਿਹੜਾ ਸ਼ਬਦੀ ਵਿਰਤੀ ਨਾਲ ਕਥਨ ਨਹੀਂ ਕੀਤਾ ਜਾ ਸਕਦਾ, ਐਸੇ ਪਰਮਾਤਮਾ ਦਾ ਕੀ ਕਥਨ ਕਰੀਏ ਸ਼ਬਦੀ ਵਿਰਤੀ ਨਾਲ।
ਸਦਾ ਰਜਾਈ,
ਭਾਈ ਪਰਮਾਤਮਾ ਦੀ ਸਦਾ ਰਜਾ ਵਿੱਚ, ਉਹਦੇ ਹੁਕਮ ਦੇ ਵਿੱਚ ਹੀ ਚਾਲੋ ਚੱਲਣਾ ਕਰੀਏ।
ਗੁਰਦਾਤਾ ਮੇਲੇ ਤਾਂ ਮਤ ਹੋਵੇ,
ਪੂਰਨ ਵੀ ਐਸੇ ਗੁਰੂ ਦਾਤੇ ਮੇਲੇ ਮੇਲ ਲੈਂਦੇ ਆਪਣੇ ਨਾਲ, ਤਾਂ ਫਿਰ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ।
ਗੁਰੇ ਮਤ ਨਾ ਕਾਈ,
ਗੁਰੇ ਬੰਦੇ ਨੂੰ ਕਾਈ ਉੱਕਾ ਮਤ ਰਹੀ, ਕੋਈ ਜਿਹੜੀ ਮਤ ਬੁੱਧ ਨਹੀਂ ਪ੍ਰਾਪਤ ਹੋਇਆ ਕਰਦੀ।
ਚਲਾਏ ਤੂੰ ਚਾਲ ਹੈ ਭਾਈ,
ਇਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਚਲਾਈ ਚਲਾਉਂਦਾ ਹੈ। ਹੇ ਭਾਈ ਗੁਰਸਿੱਖੋ, ਇਸ ਤਰ੍ਹਾਂ ਹੀ ਚੱਲਣਾ ਚਾਹੀਦਾ।
ਹੋਰ ਕਿਆ ਕੋ ਕਰੇ ਚਤੁਰਾਈ,
ਅਨੇਕਾਂ ਤਰ੍ਹਾਂ ਦੀਆਂ ਕਿਹੜੀਆਂ ਚਤੁਰਾਈਆਂ ਕਰਨੀਆਂ ਕਰੇ, ਕੋਈ ਚਤੁਰਾਈ ਨਹੀਂ ਚੱਲਦੀ ਪਰਮਾਤਮਾ ਨਾਲ।
ਕਰਮ ਭੁਲਾਏ ਇੱਕ ਭਗਤੀ ਰਾਤ,
ਪਰਮਾਤਮਾ ਨੇ ਧਰਮ ਦੇ ਵਿੱਚ ਭੁਲਾ ਛੱਡੇ ਨੇ, ਇੱਕਣਾ ਨੂੰ ਭਗਤੀ ਵਿੱਚ ਰਾਤੇ ਰੰਗਿਆ ਪਿਆ।
ਮੇਰਾ ਖੇਲ ਅਪਾਰਾ,
ਮੇਰਾ ਜਿਹੜਾ ਖੇਲ ਕੌਤਕ ਹੈ, ਅਪਾਰਾ ਪਾਰਾ ਵਾਰ ਤੋਂ ਰਹਿਤ ਹੈ ਪਰਮਾਤਮਾ ਜੀ।
ਬੁਲਾਏ ਤਿਹਾ ਫਲ ਪਾਇਆ,
ਇਸ ਤਰ੍ਹਾਂ ਤੁਸੀਂ ਜਿਹੜੇ ਜੀਵਾਂ ਨੂੰ ਜਿਹੜੇ ਪਾਸੇ ਲਾਇਆ ਹੋਇਆ ਉਸੇ ਤਰ੍ਹਾਂ ਦਾ ਉਹ ਫਲ ਪ੍ਰਾਪਤ ਕਰਦੇ ਹਨ।
ਹੁਕਮ ਚਲਾਵਣ ਵਾਲਾ,
ਆਪਣਾ ਹੁਕਮ ਚਲਾਉਣ ਵਾਲੇ, ਹੁਕਮ ਦੇ ਚਲਾਏ ਸਾਰੇ ਜੀਵ ਤੁਰੇ ਫਿਰਦੇ ਹਨ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ,
ਅਸੀਂ ਤਾਂ ਤੇਰੀ ਸੇਵਾ ਕਰੀਏ ਜੇ ਸਾਡਾ ਕੁਝ ਆਪਣਾ ਹੋਵੇ।
ਪਿੰਡ ਤੁਮਾਰਾ,
ਸੂਖਮ ਸਰੀਰ ਪਿੰਡ ਸਥੂਲ ਸਰੀਰ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ।
ਸਤਿਗੁਰ ਮਿਲਿਆ ਕਿਰਪਾ ਕੀਨੀ,
ਜਦੋਂ ਪੂਰੇ ਸਤਿਗੁਰੂ ਮਿਲ ਜਾਂਦੇ ਤੇ ਐਸੀ ਕਿਰਪਾ ਕੀਨੀ ਕਰ ਦਿੰਦੇ ਹਨ।
ਅੰਮ੍ਰਿਤ ਨਾਮ ਅਧਾਰਾ,
ਜਿਹੜਾ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਹੈ ਪਰਮਾਤਮਾ ਦਾ, ਉਹ ਜ਼ਿੰਦਗੀ ਦਾ ਅਧਾਰਾ ਆਸਰਾ ਬਣ ਜਾਂਦਾ।
ਅਨੰਤਰ ਵਾਸਿਆ ਗੁਣ ਪਰ ਵਾਸਿਆ,
ਸਾਰੇ ਆਕਾਸ਼ਾਂ ਦੇ ਅੰਦਰ ਵਸਿਆ ਹੋਇਆ ਪਰਮਾਤਮਾ, ਉਹਦੇ ਗੁਣਾਂ ਨੂੰ ਪ੍ਰਵਾਸਿਆ ਕਰੀਏ, ਉਚਾਰਨਾ ਕਰੀਏ।
ਗਿਆਨ ਧਿਆਨ,
ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਵਿੱਚ ਸਾਰੇ ਤਰ੍ਹਾਂ ਦਾ ਗਿਆਨ ਤੇ ਸਾਰੇ ਧਿਆਨ ਆ ਜਾਂਦੇ ਹਨ।
ਨਾਮ ਮਨ ਭਾਵੈ ਕਹੈ ਕਹਾਵੈ,
ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਮਨ ਵਿੱਚ ਭਾਵੈ ਭੁੰਦਾ ਹੈ, ਚੰਗਾ ਲੱਗਦਾ, ਤੇ ਇਸ ਲਈ ਗੁਰਮੁਖ ਆਪ ਵੀ ਕਹੇ ਕਹਿੰਦੇ ਜਪਦੇ ਨੇ ਤੇ ਦੂਜਿਆਂ ਤੋਂ ਕਹਾਵੇ ਜਪਾਉਂਦੇ ਹਨ।
ਖਾਨ
ਕੇਵਲ ਤੇ ਕੇਵਲ ਇੱਕ ਜਿਹੜਾ ਸਿਧਾਂਤ ਰੂਪ ਪਰਮਾਤਮਾ ਦਾ ਨਾਮ, ਉਹਦਾ ਹੀ ਬਖਿਆਨ ਕਰਦੇ ਹਨ।
ਸਗਲ ਗੁਰ ਪੀਰਾ ਗਹਿਰ ਗੰਭੀਰਾ,
ਜਿਹੜੇ ਗੁਰੂ ਪੀਰ ਦਾ ਐਸਾ ਸ਼ਬਦ ਹੈ ਉਹ ਗਹਿਰ ਨਿਰਹਲ ਹੈ, ਗੰਭੀਰ ਡੂੰਘੇ ਤੋਂ ਡੂੰਘਾ ਗਿਆਨ ਦੇਣ ਵਾਲਾ।
ਸ਼ਬਦ ਜਗ ਬਹਰਾਲ,
ਸ਼ਬਦ ਦੀ ਪ੍ਰਾਪਤੀ ਕੀਤੇ ਤੋਂ ਬਿਨਾਂ, ਗੁਰੂ ਵਾਲਾ ਬਣੀ ਤੋਂ ਬਿਨਾਂ ਸਾਰਾ ਜਗਤ ਹੀ ਬਰਾਨਾ ਝੱਲਾ ਹੋਇਆ ਫਿਰਦਾ।
ਪੂਰਾ ਵੈਰਾਗੀ ਸਹਿਜ ਸੁਭਾਗੀ,
ਅਸਲ ਦੇ ਵਿੱਚ ਪੂਰਾ ਵੈਰਾਗੀ ਹੈ ਗੁਰੂ ਦਾ ਪਿਆਰਾ, ਸਹਿਜ ਗਿਆਨ ਅਵਸਥਾ ਦੇ ਵਿੱਚ ਟਿਕਿਆ ਸ੍ਰੇਸ਼ਟ ਭਾਗਾਂ ਵਾਲਾ ਹੈ।
ਅੱਜ ਨਾਨਕ ਮਨ ਮਾਨ,
ਜਿਸ ਦਾ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਮਾਨ, ਜਿਹੜਾ ਮਨ ਹੈ ਉਹ ਮਾਨ ਮੰਨ ਗਿਆ ਹੈ। ਜਿਸ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਉਹ ਐਸਾ ਪੂਰਾ ਵੈਰਾਗੀ ਹੈ ਤੇ ਸ੍ਰੇਸ਼ਟ ਭਾਗਾਂ ਵਾਲਾ ਗੁਰੂ ਦਾ ਪਿਆਰਾ ਗੁਰਸਿੱਖ ਕਿਹਾ ਜਾਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੁਆਰਾ ਸਤਿਗੁਰੂ ਜੀ ਨੇ ਬਖਸ਼ੇ ਹਨ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਸਾਡੇ ਸਭਨਾਂ ਦੇ ਮਨਾਂ ਤਨਾਂ ਅੰਦਰ ਇਹ ਸੁੰਦਰ ਉਪਦੇਸ਼ ਸਮਾ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀ ਅਤੇ ਪ੍ਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੇ ਜੀ। ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹਰਾ ਨਹੀਂ, ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ